ढोलन ते राखो प्रभु नानक दे कर हाथ, ज्ञान अंजन गुरदिया ज्ञान देर विनास, हर कृपा ते संत पेटिया नानक मन परगास, जाहि कुल ते प्रगट होए ताहि कुल को नाम, पुन द्वादस गुरंड को मेरी है परना। नाम धारी दरबार ने मता कर अपने अखबार च लिख ते होर अखबारां नू भी लिख के जगत नू दस्या कि बीटी गोरे तो गुरु गोविंद सिंह जी का पुठा नाम सुन ते कुट खा, जिन्ना शांतमई रखी है भरावां ते वेखो किवें वरे हन। अमृतसर विच कुछ दिन बाद फटड़ होए सिखां दा जलूस कढ बाजारां च फेरिया ते अगली मस्या ते महीने बाद सारे नामधारी पंथ नू सद्दा दे तरन तारन इकट्ठा कीता। कोई नामधारी तां चाहुंदे सी असी भी अकाली हथ आउंदिआं नूं कुटीए, पर सतगुरु जी समय सिर तरन तारन पुछ समझाया एक भरा तों वाधा हो जावे ते दूजा ना जरे तां विथ वध जांदी है। जे सियाणा सहज शांत च रहे तां भुल्ले नूं भी समां लगे भुल कीती दी समझ आ जांदी ए ते भरा रल जांदे ने। सियाणे अकालियां भी अखबारां च काले अकालियां नूं भुल कीती ने ही लिखिया अते अगों ऐसी भुल ना करन दा उपदेश दिता ते अकालियां नूं रोकिया कोई ना इस मस्या ते जावे जथे बन। जिहड़े थोड़े जिहे गए हो तरन तारन दे गुरद्वारे दे विच ही वड़े रहे, नामधारियां भारा जलूस कढ़िया। भगत सिंह सतनाम सीहोवाल जिला सियालकोट दे ने अकालियां दी शांतमई ते काली पोशां दे ढोल दा पोल खोलिया सी। नामधारी तरन तारन वाले जलूस विच कई जथे पढ़दे सी गुरु नानक साड्या साईयां ए फौजां किधरों आईयां, हत्थां नालों घड़ियां लाईयां जेबां विचों दमड़े, लंगर विच आ वड़े दुरानी सने पेटियां चमड़े, बिल्लियां अगे शांतमई ते भाईयां ते मन आईयां, गुरु नानक साड्या साईयां ए फौजां किधरों आईयां, गड़वे लै गए भड़वे लोह परात कड़ाइया, पौए लै गए काले कौए कच्छां सुकने पाइया, गुरु नानक साड्या साइया ए फौजां किधरों आईया, कुकियां दा सुभाव लुट ते कुट गए सी अकाली, होर लंब मंग के कुकियां लंगर अगले रोज कीता सी। कजात दी करतूत हरवंस कौर दे हाड़े आदि पुस्तक छोटे छोटे छाप वंडे सी ते कालियां ने भी जिहा मूह तेही चपेड़ आदि छाप वंडे सी। एहनी दिनी बहुत रवैया एहो जिहा सी एक दूजे दे खिलाफ प्रचार दा। इसे साल अकालियां अमृतसर कार सेवा तलाब दी कराई सी। सतगुरु जी तां ना गए सी पर दोना माता जी वड्डियां दोवे महाराज निहाल सिंह जी ते गुरदयाल सिंह जी समेत अपने महलां दे ते बहुत नामधारी संगत दे इस कार सेवा विच कोई दिन लगे सी, पर लंगर अपने गुरुद्वारे कीता ते होर आए नूं आप काश काया सी ते नामधारी सिखां नूं सेवा दा उपदेश दिता सी। सतगुरु जी उदासी पुजारियां समय अमृतसर दरबार साहिब गए, भेटा धरी पुजारियां बाबा प्रताप सिंह कहे अरदासा कीता सी ते सतगुरु जी अकाल तख्त वाली काली लिकों अगे लंघन दा हुक्म सतगुरु राम सिंह जी तो नहीं है संगत नूं कह दिता सी। तरन तारन पी गए सी। इथों दे पुजारियां भाई प्रताप सिंह कह अरदासा कीता सी ते नाले मूंह विच गुटकदे सी। संत फतेह सिंह जी मांगा ने अपने गुरुद्वारे आ क्या सी सानू यह नरादरी सहनी नहीं पुजदी, तां सतगुरु जी सत वचन कीता सी ते फेर कदी ना यह नहीं गुरुद्वारे गए सी। जिवें गुरुद्वारे मल होर डेरेदारां ते उदासियां निहंगां निर्मलिया आदि नूं अकालियां दवा लिया सी, तिवें ही चाहुंदे सी नामधारियां नूं भी दवाउणा, पर नामधारियां ने लिखती ते बोल के जथे फेर तकड़े हो अगो मुकाबला कर उत्तर देश हड़ नूं ठल्ला पा अपने धर्म दी बाबत पुछे प्रश्नां दा उत्तर देना लिख बोल के कुकियां नूं सिखा दिता सी। होर सब तख्ती मैं भी अकालियां दा होका ते अरदासा आग्या पई अकाल वाला दोहरा फिर गया सी। इस समय उहनां नूं अड़ हटाण दी ते उहनां नूं डक्का लाण दी कोई चेरा कसरत हिम्मत करन दा इस समय दौर चलिया रहा सी ते दोहां दा अर्थात अकालियां ते नामधारियां दा दिल दिमाग हल्या रहा सी। सतगुरु जी इह हुकम दित्ता सी अपने धर्म दा प्रचार करो पर दूजे धर्म नूं ना निंदो। जे अकालियां आग्या भई वाले दोहरे दा ते चूहड़ी मुसली रलाउण दा काले बाणे दा प्रचार बहुत कीता सी, इथों तक कि ग्रंथ साहिब दे रुमाले भी काले कर दित्ते सी, ता नामधारियां भी देहधारी गुरु दा जरूरी होना ते किसे चूड़ी मुसली हथों ना खाना ते हिंदू सिखां नूं ते अपना बाणा सफेद रखण दा ते अपने धर्म बाबत पुछे प्रश्नां दा उत्तर देना देण दा बड़ा प्रचार कीता ते सिखाया सी। कांग्रेस नाल कम करन वाले कुकियां नूं सतगुरु जी कहंदे देश आजादी दी सेवा ते साडा धर्म है, पर जो मेल जोल साडे मुढ़ले धर्म नूं प्रिफ्ट करदा होवे ओह नहीं असां कांग्रेस नाल भी रल वरतना। जिहा के सब नाल रल खाणा उत्तों ते अंदरों विथ ओवें वरतणी जिवें अकालीए करदे हन। कुड़ियां ते लै घरी पांदे हन ते मुंडे चूहड़िया ते मुसलमाना दे नहीं अपने वल टुकांदे, ते जिवें हिंदू कांग्रसी नाल ते सब दे खा लैंदे हन ते धीआं नहीं सब नूं देंदे, तिवें असां नहीं करना। असां दर आए सब दी सेवा करनी है ते साथ कम करन दा देश भगती विच देना है। अंग्रेजां दी चाल ते मार तों भी नामधारी पंथ नूं बचा भजन बाणी दी लगन गुरु जी दे हुक्म वाली निभानी है। इस तरन तारन दी नामधारियां ते अकालियां दी लड़ाई ते फेर इकट्ठे हो कुकियां दे तरन तारन जाण ते अकालियां दे विलाण कर अकालियां दी बहुत बदनामी होई ते नामधारियां दी शोभा होई। एक ते अकालियां दा भार दबा लथ गया कि अकाली अगों तकड़े होया मुड़ जांदे हन। दूजा हर दीवान विच जलूस विच लिखत विच नामधारियां खुल के धन गुरु राम सिंह धन गुरु राम सिंह कह कह तह बिठा ली सी, ते जो ना सुन सह सकदे सी सो बह गए सी। संत भगत सिंह जी दातेवाल संत मंगल सिंह जी अरशी फरिश्ते आलम जी संत इंदर सिंह जी चक्रवर्ती संत फतेह सिंह जी मांगा सरदार आत्मा सिंह जी ते सरदार दया सिंह कक्कड़ आदि ने सतगुरु प्रताप सिंह जी अगे अर्ज कर यह भी उचेची आग्या लै ली सी कि असा मार भी खादी है ते आप दे कहे शांत की भी वरती है, जिस दा सदका कई सौख ते शोभा सानू मिलियां हन। ਹੁਣ ਸਾਨੂੰ ਆਪ ਜੋਗ ਪੀ ਸਤਿਗੁਰੂ ਜੀ ਕਹਿਣ ਤੇ ਲਿਖਣ ਦੀ ਇਜਾਜ਼ਤ ਦੇਵੋ। ਇਸ ਸਮੇਂ ਕੁਝ ਮਸਤਾਨਿਆਂ ਪੀ ਵੈਰਾਗੀ ਹੋ ਇਹ ਅਰਜ ਕੀਤੀ ਸੀ ਕਿ ਸਾਨੂੰ ਸਤਿਗੁਰੂ ਕਹਿਣ ਦੀ ਛੁੱਟੀ ਮਿਲੇ ਤਾਂ ਲਾਂਭੇ ਕਹਿਣ ਦੀ ਛੁੱਟੀ ਦਿੱਤੀ ਉਹਨੇ। ਸਤਿਗੁਰੂ ਜੀ ਉੱਤਰ ਦਿੱਤਾ, ਮੈਨੂੰ ਤੇ ਅਜੇ ਗੁਰਸਿੱਖੀ ਤੇ ਸੇਵਕੀ ਵੀ ਨਹੀਂ ਪੂਰੀ ਹਾਸਲ ਹੋਈ, ਕਿਉਂਕਿ ਮੈਂ ਸਤਿਗੁਰੂ ਜੀ ਦੀ ਲੋਹ ਦਾ ਸੇਵਕ ਹਾਂ, ਪਰ ਆਪ ਦੀ ਮੰਗ ਨੂੰ ਵੀ ਨਹੀਂ ਮੋੜ ਸਕਦਾ। ਲਿਖ ਪੀ ਲਵੋ ਤੇ ਬੋਲ ਪੀ, ਪਰ ਮੇਰੇ ਤੋਂ ਲਾਂਭੇ ਜੇ ਨਾ ਰਹਿ ਸਕੋ। ਇਸ ਸਮੇਂ ਤੱਕ ਸਭ ਬਿਰਧ ਸਾਹਿਬ ਜ਼ਿਆਦਾ ਜਾਂ ਵੱਡੇ ਪ੍ਰਤਾਪ ਵਾਲਾ ਕਹਿੰਦੇ ਸੀ ਤੇ ਸਿੱਖ ਗੁਰੂ ਜੀ ਕਹਿੰਦੇ ਸੀ, ਪਰ ਹੁਣ ਸਤਿਗੁਰੂ ਜੀ ਲਿਖਣ ਤੇ ਬੋਲਣ ਲੱਗੇ ਸਭ। ਵੱਡ ਪ੍ਰਤਾਪੀ ਤੇ ਸਮਰੱਥ ਜਾਣ ਸ਼ਰਧਾ ਵਧੀ ਕਰ ਤੇ ਸਖਤਾਂ ਦੇਖ। ਕਿਆਮਪੁਰ ਜ਼ਿਲ੍ਹੇ ਗੁਰਦਾਸਪੁਰ ਚ ਬਲੀ ਸਿੰਘ ਦੇ ਘਰ ਮੇਲੇ ਤੇ ਸਤਿਗੁਰੂ ਜੀ ਦਰਸ਼ਨ ਦਿੱਤੇ। ਆਲਮ ਜੀ, ਅਣਖਾ ਸਿੰਘ ਜੀ ਆਦਿ ਕਾਂਗਰਸ ਦੇ ਪ੍ਰਭਾਵੋਂ ਕਿਹਾ, ਆਪ ਹੀ ਵਿਦੇਸ਼ੀ ਕੱਪੜੇ ਸਾੜਨ ਦਾ ਹੁਕਮ ਨਾਮਧਾਰੀ ਪੰਥ ਨੂੰ ਦੇਵੋ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਸੋਧ ਤੇ ਖੱਦਰ ਭੂਰੇ ਦੀ ਸਤਿਗੁਰੂ ਜੀ ਟੋਰੀ ਹੈ, ਜੋ ਜਿਉਂ ਕੀ ਤਿਉਂ ਸੋਧੀ ਰੱਖਦੇ ਹਨ ਤੇ ਖੱਦਰ ਵੀ ਪਹਿਰਦੇ ਹਨ। ਜੇ ਵਿਦੇਸ਼ੀ ਨੂੰ ਸੜਵਾਈਏ ਤਾਂ ਕਈ ਸਿੱਖਾਂ ਦਾ ਮਾਇਕੀ ਨੁਕਸਾਨ ਹੁੰਦਾ। ਹਾਂ, ਇਹ ਜ਼ਰੂਰ ਕਹਿੰਦੇ ਹਾਂ, ਅੱਗੋਂ ਕੋਈ ਸਿੱਖ ਵਿਦੇਸ਼ੀ ਨਾ ਖਰੀਦੇ ਵਸਤਰ, ਜੋ ਪੁੱਜੇ ਸੁੱਚੇ ਸੋਧ ਯੋਗ ਤੇ ਸਹਿਜ ਯੋਗ ਪਹਿਰੇ। ਕਿਸੇ ਰੀਸ ਵਿਖਾਲੇ ਚ ਪੈ ਸਿੱਖਾਂ ਦਾ ਨੁਕਸਾਨ ਕਿਉਂ ਕਰੀਏ? ਸੋ ਉਹਨਾਂ ਅਕਾਲੀਆਂ ਅਣਭੋਲਾਂ ਬੇਸਮਝਾਂ ਉਖ ਕੀਤੀ ਹੈ, ਸੋ ਅਸਾਂ ਮਾਫ ਕੀਤੀ ਹੈ। ਸਤਿਗੁਰੂ ਜੀ ਸੇ ਅਕਾਲੀਆਂ ਦੇ ਜ਼ੋਰ ਸਮੇਂ ਤੇ ਕਾਂਗਰਸ ਦੇ ਜ਼ੋਰ ਸ਼ੋਰ ਦੇ ਦੌਰ ਸਮੇਂ ਲਾਹੌਰ ਦੇ ਜ਼ਿਲ੍ਹੇ ਚ ਘਣੀਏ ਕੇ ਪਿੰਡ ਚ ਪ੍ਰੇਮ ਨਗਰ ਸਟੇਸ਼ਨ ਤੋਂ ਉੱਤਰ ਨੇੜੇ ਪੈਂਦਾ ਕਰ ਬਾਬੇ ਸੰਤ ਖੁਸ਼ਾਲ ਸਿੰਘ ਜੀ ਦੇ ਕਹਿਣ ਤੇ ਪੰਥ ਨਾਮਧਾਰੀ ਚ ਮੁਖੀਆਂ ਤੇ ਜਥੇਦਾਰਾਂ ਨੂੰ ਸੱਦਾ ਦੇ ਭਾਰਾ ਦੋ ਦਿਨ ਇਕੱਠ ਮੇਲਾ ਕੀਤਾ ਤੇ ਉਦਮ ਸਿੱਖਿਆ ਦਿੱਤੀ ਕਿ ਸਭ ਜਥੇਦਾਰ ਦੇਸ਼ ਚ ਦੌਰਾ ਕਰ, ਨਾਮਧਾਰੀ ਪੰਥ ਦਾ ਪ੍ਰਚਾਰ ਕਰੋ ਤੇ ਲੋਕਾਂ ਨੂੰ ਸ਼ੰਕਰ ਵਰਨ ਹੋਣ ਤੋਂ ਬਚਾਓ। ਤੇ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦੇ ਮਤ ਪੰਥ ਦਾ ਪ੍ਰਚਾਰ ਨਿਰਬਾਣ ਨਿਰਇੱਛਤ ਹੋਇਆ ਕਰੋ, ਹਰ ਨਗਰ ਪਾਸੋਂ ਢੋਲਕ ਵਜਾ ਲੰਘੋ ਤੇ ਬਿਨਾਂ ਭਜਨ ਪੁੱਛੇ ਦੇ ਕਿਸੇ ਦਾ ਅੰਨ ਜਲ ਨਾ ਵਰਤੋ। ਆਮ ਰਹਿਣ ਬਸੇਰਾ ਤੇ ਡੇਰਾ ਖੁੱਲਿਆਂ ਦੇ ਨਗਰਾਂ ਚ ਕਰੋ, ਦੀਵਾਨ ਲਾਓ ਤੇ ਆਪਣੇ ਪੰਥ ਦਾ ਜਸ ਪ੍ਰਚਾਰ ਕਰੋ, ਕਿਸੇ ਦੇ ਧਰਮ ਨੂੰ ਨਾ ਨਿੰਦੋ। ਇਸ ਘਣੀਏ ਕੇ ਚ ਇੱਕ ਹੋਰ ਵਿਧਵਾ ਮਾਈ ਭਾਗਣ ਪੀ ਸੀ, ਜੋ ਸੰਤ ਜੀ ਨਾਲ ਸੇਵਾ ਮੇਲੇ ਸਾਧ ਸੰਗਤ ਦੇ ਵਿੱਚ ਪੂਰਾ ਹਿੱਸਾ ਪਾਉਂਦੀ ਸੀ। ਇਸ ਤੌਰ ਸਤਿਗੁਰੂ ਜੀ ਦੇ ਉਦਮ ਦਿੱਤੇ ਤੇ ਜਥਿਆਂ ਦੇ ਫਿਰਨ ਨੇ ਪੰਜਾਬ ਚ ਹੋਰ ਦੂਰ ਦੂਰ ਹਿੰਦੁਸਤਾਨ ਚ ਫਿਰ ਬਹੁਤ ਨਾਮਧਾਰੀ ਪੰਥ ਦਾ ਪ੍ਰਚਾਰ ਕੀਤਾ ਤੇ ਸਿੱਖ ਸਜਾਏ। ਇਸ ਵਜ੍ਹਾ ਕੂਕਿਆਂ ਚ ਜਥੇ ਝੱਲਣ ਦਾ, ਢੋਲਕ ਵੱਜਣ ਦਾ ਤੇ ਕੂਕੇ ਸਜਣ ਦਾ ਬਹੁਤ ਪ੍ਰਚਾਰ ਹੋਇਆ ਤੇ ਕਈ ਸਿੱਖ ਇਹਨਾਂ ਸੰਤ ਖੁਸ਼ਾਲ ਸਿੰਘ ਜੀ, ਬਲੀ ਸਿੰਘ ਜੀ ਤੇ ਮਾਈ ਭਾਗਣ ਜੀ ਜਿਹੇ ਕਈ ਜਥਿਆਂ ਦੀ ਆਪਣੇ ਨਗਰ ਰੱਖ ਸੇਵਾ ਕਰਦੇ ਤੇ ਦੁਆਲੇ ਦੇ ਨਗਰਾਂ ਵਿੱਚ ਵੀ ਇਸ ਰੌਣਕ ਦਾ ਰਿਵਾਜ ਮੌਜ ਮੇਲਾ ਮਾਣਦੇ ਤੇ ਪਾਉਂਦੇ। ਇਸ ਤਰਨ ਤਾਰਨ ਵਾਲੀ ਅਕਾਲੀਆਂ ਦੀ ਵਧੀਕੀ ਤੇ ਮਾਰ ਕੁੱਟ ਲੁੱਟ ਨੇ ਨਾਮਧਾਰੀਆਂ ਚ ਨਵਾਂ ਉਦਮ ਉਤਸ਼ਾਹ ਤੇ ਕੁਝ ਕਰ ਵਿਖਾਣ ਦਾ ਉਦਮ ਭਰ ਦਿੱਤਾ। ਜਦੋਂ ਪਾਬੰਦੀਆਂ ਹਟੀਆਂ ਤੇ ਜਥਿਆਂ ਦੇ ਫਿਰਨ ਦਾ ਦੌਰ ਢੋਲਕ ਛੈਣੇ ਵਜਾ ਜਾਰੀ ਹੋਇਆ। 1975 ਬਿਕਰਮੀ ਸਿਆਲਕੋਟ ਦੇ ਜ਼ਿਲ੍ਹੇ ਚ ਮਹਾਰਾਜ ਗੁਰਦਿਆਲ ਸਿੰਘ ਜੀ ਨੇ ਸਨਖਤਰੇ ਇਕੱਠ ਕਰ ਸ੍ਰਿਸ਼ਟੀ ਸੁਧਾਰਕ ਨਾਮਧਾਰੀ ਸੇਵਕ ਇਥਾ ਬਣਾਇਆ ਸੀ ਤੇ ਨਾਮਧਾਰੀ ਵਿਦਿਆਲਾ ਵੀ ਖੋਲਿਆ ਸੀ। ਸਭ ਤੋਂ ਪਹਿਲਾਂ ਪੜ੍ਹਨ ਵਾਲਾ ਬੂੜ ਸਿੰਘ ਛੰਨੀਆਂ ਦਾ ਮਹਿਰਾ ਸਿੰਘ ਲਾਇਆ ਸੀ। ਸਭ ਤੋਂ ਪਹਿਲਾਂ ਪੜ੍ਹਾਉਣ ਵਾਲਾ ਬੂੜ ਸਿੰਘ ਛੰਨੀਆਂ ਦਾ ਮਹਿਰਾ ਸਿੰਘ ਲਾਇਆ ਸੀ, ਜੋ ਗੁਰਮੁਖੀ, ਹਿੰਦੀ, ਉਰਦੂ, ਫਾਰਸੀ, ਅੰਗਰੇਜ਼ੀ ਚੰਗੀ ਜਾਣਦਾ ਸੀ। ਦੁਆਲੇ ਦੇ ਨਗਰਾਂ ਖਾਨਪੁਰ, ਖਾਰਾ, ਟਪਿਆਲਾ, ਵੀਰੋਕੇ, ਵਿਣਗ, ਪੰਨਵ ਨੁਨਾਰ, ਨੇੜੇ ਦੇ ਤੇ ਦੂਰੋਂ ਸਜਾਦਾ, ਗਿੱਲਾਂ, ਚਵਿੰਡਾ, ਟਪਈ ਆਦਿ ਤੋਂ ਵੀ ਮੁੰਡਿਆਂ ਨੂੰ ਸੱਦੇ ਦੇ ਪੜ੍ਹਨ ਪਾਏ ਤੇ ਗੁਰਾਹੀ ਕਰ 100 ਰੁਪਏ ਤਨਖਾਹ ਬੂੜ ਸਿੰਘ ਨੂੰ ਦੇਣੀ ਕੀਤੀ। ਲੰਗਰ ਸਾਂਝਾ ਕਰਦੇ ਮੁੰਡੇ ਹੀ, ਕਦੀ ਕੋਈ ਮਾਈ ਪਿੰਡ ਚੋਂ ਕਰਦੀ, ਕਦੀ ਬਿਹੰਗਮ ਕੋਈ ਕੋਈ ਦਿਨ ਟਿਕ ਕਰਦਾ। ਟਹਿਲ ਸਿੰਘ ਜੀ ਸੱਦੋਵਾਲ ਖਾਸ ਖਿਆਲ ਵਾਲੇ ਬਣੇ ਤੇ ਮੈਂਬਰ ਸੰਤ ਨਿਧਾਨ ਸਿੰਘ ਜੀ ਆਲਮ ਲੋਪੋਕੇ, ਅਣਖਾ ਸਿੰਘ ਜੀ ਦਾਤੇਵਾਲ, ਪੰਡਿਤ ਅਮਰ ਸਿੰਘ ਭਾਣੀ ਸਾਹਿਬ, ਸੰਤ ਮੰਗਲ ਸਿੰਘ ਜੀ ਫਤੂਹੀ ਚੱਕ, ਹਰਨਾਮ ਸਿੰਘ ਜੀ ਰਾਗੀ ਚਵਿੰਡਾ, ਪੰਡਿਤ ਬਸੰਤ ਸਿੰਘ ਜੀ ਪਧਾਣਾ, ਮੁਨਸ਼ਾ ਸਿੰਘ ਜੀ ਠੱਟਾ, ਗੁਰਬਖਸ਼ ਸਿੰਘ ਜੀ ਅਰੂਪ, ਸੁਦਾਗਰ ਸਿੰਘ ਜੀ ਕਿਆਮਪੁਰ, ਮਨਸਾ ਸਿੰਘ ਜੀ ਕੌਮੀ ਪਰਥੱਲਾ ਦੇ ਬਣੇ। ਕੁਝ ਚਿਰ ਪੰਡਿਤ ਅਮਰ ਸਿੰਘ ਜੀ ਵੀ ਬੱਚੇ ਪੜ੍ਹਾਏ। ਇਹ ਵਿਦਿਆਲਾ 5-6 ਸਾਲ ਹੀ ਚੱਲਿਆ। ਕਰਤਾਰ ਸਿੰਘ ਫਿਲਾਸਫਰ ਅੰਨਾ 1.5 ਸਾਲ ਹੀ ਨਾਮਧਾਰੀਆਂ ਚ ਰਿਹਾ, ਫਿਰ ਅਕਾਲ ਤਖ਼ਤ ਜਾ ਅਕਾਲੀਆਂ ਤੋਂ ਮਾਫ਼ੀ ਮੰਗੀ। ਪਰ ਟੱਬਰਦਾਰ ਹੋਣ ਕਰ ਫਿਰ ਹੋਰ ਆਮਦਨ ਦੇ ਕਿਸਬਾਂ ਵੱਲ ਉਲਾਦ ਲਾ ਕਿਤੇ ਦਾ ਕਿਤੇ ਗਿਆ ਤੇ ਸ੍ਰਿਸ਼ਟੀ ਸੁਧਾਰਕ ਸੇਵਕ ਜਥਾ ਵੀ ਨਾਮਧਾਰੀ ਦਰਬਾਰ ਦੇ ਬਣ ਨਾਲ ਰਹਿ ਗਿਆ ਸੀ। ਸਤਜੂ ਵੀ ਕਦੀ ਚੱਲਦਾ, ਕਦੀ ਤਨਖਾਹ ਖੋਣੋ ਨਿਰੰਕਾਰ ਸਿੰਘ ਜਿਹੇ ਬੰਦੇ ਹਟ ਜਾਂਦੇ। ਸਤਿਗੁਰੂ ਜੀ ਦੀ ਦਿੱਤੀ ਮਦਦ ਕਰ ਕੁਝ ਚਿਰ ਇਹ ਕੰਮ ਚੱਲੇ, ਪਰ ਪੰਥ ਚੋਂ ਮਦਦ ਉਗਰਾਹੀ ਨਾ ਮਿਲਦੀ ਕਰ ਰਹਿ ਗਏ। ਸਤਿਗੁਰੂ ਜੀ ਆਮ ਰੁਚੀ ਧਾਰਮਿਕ ਭਜਨ ਬਾਣੀ ਤੇ ਪਾਠਾਂ, ਮੇਲੇ, ਠਾਠਾਂ ਦੀ ਤੇ ਨਾਮਧਾਰੀ ਪ੍ਰਚਾਰ ਦੀ ਰੱਖਦੇ ਸੀ ਤੇ ਜ਼ਿੰਮੇਵਾਰੀ ਸਾਰੀ ਹੋਰ ਤੋਂ ਨਿਭਦੀ ਨਾ ਸੀ, ਸਾਰੀ ਤੇ ਪੂਰੀ। ਕਈਆਂ ਦਾ ਦਿਲੀ ਰੁਝਾਨ ਕਾਂਗਰਸ ਨਾਲ ਤੇ ਕਮਿਊਨਿਸਟਾਂ ਨਾਲ ਰਲ ਦੇਸ਼ ਸੇਵਾ ਦਾ ਹੋ ਗਿਆ ਸੀ। ਸੋਹਣ ਸਿੰਘ ਭਕਣਾ, ਮਨਸਾ ਸਿੰਘ ਜੀ, ਫੁੱਲਾ ਸਿੰਘ ਜੀ ਡੱਫਰਕੇ, ਊਧਮ ਸਿੰਘ ਮੱਖੀ, ਲਾਲ ਸਿੰਘ ਭਾਈਕੋਟ, ਸੰਤ ਮੰਗਲ ਸਿੰਘ ਜੀ, ਜੰਗ ਸਿੰਘ ਜੀ ਬਿਲਗਾ ਆਦਿ ਦਾ ਤੇ ਟਹਿਲ ਸਿੰਘ ਜੀ ਦਾ ਆਨੰਦ ਹੋਣ ਤੇ ਛੇਤੀ ਹੀ ਸੋ ਪਤਨੀ ਦੇ ਚੜ ਜਾਣ ਕਰ ਉਤਸ਼ਾਹੀ ਸੁਭਾਅ ਨਾ ਰਿਹਾ ਸੀ। ਨਾਮਧਾਰੀ ਪੰਥ ਚ ਜਥਿਆਂ ਦਾ ਫਿਰਨਾ ਤੇ ਝਲਣਾ, ਤਨ ਮਨ ਧਨ ਕਰ ਸੇਵਾ ਕਰਨ ਦਾ ਸ਼ੌਂਕ ਤੇ ਪ੍ਰਵਾਹ ਵੱਧ ਗਿਆ ਸੀ। ਕਈ ਕੈਦ ਹੋ ਗਏ ਤੇ ਦੇਸ਼ ਭਗਤਾਂ ਨਾਲ ਰਲ ਨਿਰੋਲ ਨਾਮਧਾਰੀ ਨਾ ਰਹੇ ਸੀ। ਕਿਸਾਨ ਲਹਿਰ ਤੇ ਬੱਬਰਾਂ, ਗਦਰੀਆਂ ਆਦਿ ਚ ਰਲ ਗਏ ਸੀ, ਕੋਈ ਚੜ ਪੀ ਗਏ ਸੀ। ਗੁਰਬਖਸ਼ ਸਿੰਘ, ਜੱਟ ਆਦਿ ਨਾਮਧਾਰੀ ਪੰਥ ਦੇ ਪ੍ਰਚਾਰ ਦਾ ਬਹੁਤ ਵਾਧਾ, ਜਥੇ ਫਿਰਨ ਤੇ ਸੇਵਾ ਕਰਨ ਦੇ ਚਾਓ ਹੋਇਆ ਸੀ ਇਸ ਸਮੇਂ। ਜਿਵੇਂ ਗੁਰੂ ਹਰੀ ਸਿੰਘ ਜੀ ਦੇ ਸਮੇਂ ਵੀ ਉਹਨਾਂ ਦੇ ਰੂਬਰੂ ਵੀ ਕਈ ਕੂਕੇ ਆਨੰਦ ਕਰਦੇ ਸੀ ਤੇ ਘਰੀ ਵੀ ਕਰਦੇ ਸੀ, ਤਿਵੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਵੀ ਕਿਤੇ ਕਿਤੇ ਮੇਲਿਆਂ ਤੇ ਵੀ ਆਨੰਦ ਹੁੰਦੇ ਤੇ ਘਰੀ ਵੀ ਸਿੱਖ ਕਰਦੇ। ਲੋਕ ਰਿਵਾਜ ਤੇ ਲੋਕ ਲਾਚ ਪੈ ਦਾਜ ਤੇ ਪਾਜ ਕਰਦੇ ਤੇ ਔਖੇ ਵੀ ਹੁੰਦੇ, ਭਾਵੇਂ ਗੁਰ ਮਰਿਆਦਾ ਹੀ ਕਰਦੇ ਹਵਨ ਤੇ ਵੇਦੀ ਵਿੱਚ, ਪਰ ਪੜਦਾ ਤੇ ਰਿਵਾਜ ਕਈ ਮੁਥਾਜੀਆਂ ਤੇ ਵਿਹਾਜੀਆਂ ਵਿੱਚ ਕੂਕਿਆਂ ਨੂੰ ਪਾਉਂਦਾ। ਖੱਦਰ ਤੇ ਭੂਰਾ ਘਟ ਗਿਆ ਤੇ ਵਿਦੇਸ਼ੀ ਐਸੇ ਕਾਜਾਂ ਸਮੇਂ ਪੰਥ ਵਿੱਚ ਆ ਵੜੀ ਜਾਣ। ਸਤਿਗੁਰੂ ਜੀ ਚਾਹੁੰਦੇ ਸੀ ਕਿ ਹੁਣ ਇਸ ਪਾਸੇ ਵੀ ਪੂਰਾ ਧਿਆਨ ਦੇਵੇ ਪੰਥ, ਪਰ ਚੋਖਾ ਚਿਰ ਔਖਾਂ ਚ ਪੈ ਕੋਈ ਧੋਖਾ ਵੀ ਨਾਮਧਾਰੀਆਂ ਨੂੰ ਖੋਖਾ ਕਰ ਰਿਹਾ ਸੀ। ਸਤਿਗੁਰੂ ਜੀ ਅੰਮ੍ਰਿਤਸਰ ਦੀਪ ਮਾਲਾ ਤੇ ਦਰਸ਼ਨ ਦਿੱਤੇ, ਪੰਥ ਦੇ ਮੁਖੀ ਸੱਦੇ ਤੇ ਕਿਹਾ, ਮੈਂ ਚਾਹੁੰਦਾ ਹਾਂ ਵਿਦੇਸ਼ੀ ਦੀ ਥਾਂ ਕੁੱਕੇ ਰੇਸ਼ਮੀ ਵਸਤਰ ਤਾਂ ਪਹਿਰ ਲੈਣ, ਪਰ ਅੱਗੋਂ ਵਿਦੇਸ਼ੀ ਨਾ ਖਰੀਦਣ, ਲੋਕ ਲਾਜਾਂ ਰਿਵਾਜਾਂ ਦਾਜਾਂ ਆਦਿ ਤੋਂ ਬਚਣ। ਭਾਵੇਂ ਮਹਾਰਾਜ ਨਿਹਾਲ ਸਿੰਘ ਜੀ ਦੇ ਆਨੰਦ ਮੇਰੇ ਆਪਣੇ ਆਨੰਦ ਸਮੇਂ ਤੇ ਮਹਾਰਾਜ ਗੁਰਦਿਆਲ ਸਿੰਘ ਜੀ ਦੇ ਆਨੰਦ ਸਮੇਂ ਕੋਈ ਪਰਦਾ ਦਾਜ ਪਾਜ ਨਹੀਂ ਹੋਇਆ, ਪਰ ਕਾਫੀ ਸਿੱਖ ਅਜੇ ਇਹਨਾਂ ਤੋਂ ਪੂਰੇ ਬਚੇ ਨਹੀਂ। ਜੇ ਸਾਰਾ ਪੰਥ ਅਜੇ ਨਾ ਇੱਧਰ ਹੋ ਤੁਰੇ ਤਾਂ ਕੋਈ ਸਿੱਖ ਤਾਂ ਨਿਤਰਨ ਜੋ ਇਸ ਉੱਤਮ ਮਰਿਆਦਾ ਦੇ ਧਾਰਨੀ ਤੇ ਉਤਸ਼ਾਹੀ ਬਣਨ, ਬੱਚਿਆਂ ਦੇ ਆਨੰਦ ਕਰਾਉਣ ਤੇ ਲੋਕ ਲਾਜ ਲਾਹੁਣ। ਸੰਤ ਆਤਮਾ ਸਿੰਘ ਜੀ ਸਰਾਲੀ ਨੇ ਸਤ ਬਚਨ ਕੀਤਾ ਤੇ ਕਿਹਾ, ਜਿਵੇਂ ਆਪ ਦੀ ਰਜਾ ਹੈ। ਸਰਦਾਰ ਦਇਆ ਸਿੰਘ ਤੇ ਬੁਲਾਕਾ ਸਿੰਘ ਕੱਕੜ ਨੇ ਸਤ ਬਚਨ ਕੀਤਾ, ਬਹੁਤ ਕਾਹਲ ਨਾਲ ਬਸਤਰ ਬਣਾਏ, ਅੰਮ੍ਰਿਤਸਰੋਂ ਹੀ ਲੈ ਖੱਦਰ ਸਫੈਦ ਦੇ ਸਵਾਏ, ਗੁਰਮੁਖੀ ਬਾਣੇ ਦੇ ਬੱਚਿਆਂ ਬੱਚੀਆਂ ਦੇ ਹਵਨ ਕਰ ਵੇਦੀ ਚ ਦੋਹਾਂ ਜੋੜਿਆਂ ਦੇ ਹੱਥ ਧੁਆ, ਅੰਮ੍ਰਿਤ ਛਕਾ ਗੰਢ ਚ ਤਾਵੇ ਕਰ, ਨੰਗੇ ਮੁਖ ਚੰਗੇ ਸਵਾਦ ਚ ਤੇ ਪੂਰੀ ਮਰਯਾਦਾ ਚ ਆਨੰਦ ਹੋਏ ਲਾਵਾਂ ਦੇ ਵਿਚਾਰ ਨਾਲ। ਸਤਿਗੁਰੂ ਜੀ ਤੇ ਸਾਧ ਸੰਗਤ ਦੇ ਹਜ਼ੂਰ ਨਿਰੰਜਨ ਸਿੰਘ ਜੀ ਤੇ ਚੰਨਣ ਸਿੰਘ ਲੜਕਿਆਂ ਸੰਤ ਆਤਮਾ ਸਿੰਘ ਜੀ ਦਿਆਂ, ਸਰਦਾਰ ਦਇਆ ਸਿੰਘ ਜੀ ਦੀ ਧੀ ਬੀਬੀ ਹਰਬੰਤ ਕੌਰ ਦਾ ਵੱਡੇ ਨਿਰੰਜਨ ਸਿੰਘ ਨਾਲ ਤੇ ਬਲਾਕਾ ਸਿੰਘ ਦੀ ਧੀ ਗੁਰਬਚਨ ਕੌਰ ਦਾ ਨਿੱਕੇ ਚੰਨਣ ਸਿੰਘ ਨਾਲ ਆਨੰਦ ਹੋਇਆ। ਗੁਰਬਚਨ ਕੌਰ ਤੇ ਚੜ ਗਈ ਹੋਈ ਹੈ ਤੇ ਬਾਕੀ ਸਭ ਜੀਆਂ ਦੇ ਪਰਿਵਾਰ ਹੁਣ ਅੰਮ੍ਰਿਤਸਰ ਨਿੱਕੇ ਸ੍ਰੀ ਜੀਵਨ ਨਗਰ ਨੇੜੇ ਵਸਦੇ ਹਨ। ਇਹ ਆਤਮਾ ਸਿੰਘ ਜੀ ਉਸ ਉੱਚੇ ਸੁੱਚੇ ਪਰਿਵਾਰ ਦੇ ਹਨ ਜੋ ਸਤਿਗੁਰੂ ਰਾਮ ਸਿੰਘ ਜੀ ਸਮੇਂ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਚ ਸਰਦਾਰ ਸ਼ਾਮ ਸਿੰਘ ਜੀ ਬੜੇ ਬਖਤਾਵਰ ਸੀ, ਮਾਸ ਸ਼ਰਾਬ ਖਾਂਦੇ ਤੇ ਜ਼ਮੀਨਾਂ ਖਰੀਦਦੇ, ਸੂਮ ਤੇ ਨਿਰਦਈ ਸੀ, ਪਰ ਸਤਿਗੁਰੂ ਤੋਂ ਭਜਨ ਲੈਂਦਿਆਂ ਗੁਰਮਤ ਗ੍ਰਹਿਣ ਕਰਦਿਆਂ ਇਹਨਾਂ ਨੇ ਲਹਿਣਿਆਂ ਦੀਆਂ ਵਹੀਆਂ ਖੂਜ ਸੁੱਟ ਦਿੱਤੀਆਂ ਤੇ ਗਹਿਣੇ ਲਈਆਂ ਜ਼ਮੀਨਾਂ ਮੁਫ਼ਤ ਛੱਡ ਦਿੱਤੀਆਂ ਸੀ। ਸ਼ਾਮ ਸਿੰਘ ਜੀ ਦੇ ਦੋ ਟੱਬਰ ਸੀ, ਇੱਕ ਵਿੱਚੋਂ ਸੰਤ ਜਿਉਣ ਸਿੰਘ ਤੇ ਦਇਆ ਸਿੰਘ ਸੀ, ਦੂਜੇ ਚੋਂ ਇੰਦਾ ਸਿੰਘ, ਕਿਸ਼ਨ ਸਿੰਘ, ਮੀਆਂ ਸਿੰਘ ਸੀ। ਇਹ ਆਤਮਾ ਸਿੰਘ ਜੀ ਕਿਸ਼ਨ ਸਿੰਘ ਦੇ ਪੁੱਤਰ ਹਨ। ਸੰਤ ਜਿਉਣ ਸਿੰਘ ਜੀ ਦੇ ਪੁੱਤਰ ਖੜਗ ਸਿੰਘ, ਜਗਤ ਸਿੰਘ, ਸੁਰਜਨ ਸਿੰਘ ਹੁਣ 17H ਬੀਕਾਨੇਰ ਚ ਗੰਗਾਨਗਰੋਂ ਪਰੇ ਰਹਿੰਦੇ ਹਨ। ਸਰਦਾਰ ਸ਼ਾਮ ਸਿੰਘ ਜੀ, ਸੰਤ ਜਿਉਣ ਸਿੰਘ ਤੇ ਮੀਆਂ ਸਿੰਘ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਵਿਦੇਸ਼ ਜਾ ਪੀ ਦਰਸ਼ਨ ਕੀਤੇ ਤੇ ਸਾਧ ਸੰਗਤ ਯੋਗ ਹੁਕਮਨਾਮੇ ਪੀ ਲਿਆਂਦੇ ਸੀ। ਉਹ ਇਤਿਹਾਸ ਲੰਮਾ ਹੈ, ਇਸ ਲਈ ਮੈਂ ਉਹ ਇੱਥੇ ਨਹੀਂ ਲਿਖਦਾ। ਸੰਤ ਜਿਉਣ ਸਿੰਘ ਜੀ, ਮੀਆਂ ਸਿੰਘ ਜੀ ਨੂੰ ਨਾਮਧਾਰੀ ਸਾਧ ਸੰਗਤ ਬਹੁਤ ਚੰਗਾ ਜਾਣਦੀ ਹੈ। ਨਾਮਧਾਰੀ ਇਤਿਹਾਸ ਵਿੱਚ ਇਹਨਾਂ ਦੇ ਬਹੁਤ ਬਚਨ ਆਉਂਦੇ ਹਨ ਤੇ ਹੁਕਮਨਾਮਿਆਂ ਵਿੱਚ ਵੀ। ਮੀਆਂ ਸਿੰਘ ਜੀ ਵਿਦੇਸ਼ ਸਤਿਗੁਰੂ ਜੀ ਦਾ ਦਰਸ਼ਨ ਕਰਨ ਗਏ, ਫੜੇ ਗਏ, ਕੈਦ ਹੋਏ, ਪੱਥਰ ਕੁੱਟਦਿਆਂ ਇਹਨਾਂ ਜੇਲ੍ਹ ਦੇ ਦਰੋਗੇ ਤੋਂ ਕੇਸਾਂ ਜੋ ਕੰਘਾ ਮੰਗਿਆ। ਦਰੋਗੇ ਕਿਹਾ, ਤੂੰ ਕੇਸ ਹੀ ਕਟਾ ਛੱਡ। ਤਾਂ ਮੀਆਂ ਸਿੰਘ ਜੀ ਦਰੋਗੇ ਨੂੰ ਪੱਥਰ ਮਾਰਿਆ ਤੇ ਉਹ ਬਚ ਕੇ ਦੌੜ ਗਿਆ, ਉੱਪਰਲੇ ਹਾਕਮ ਨੂੰ ਨਾਲ ਲੈ ਆਇਆ। ਮੀਆਂ ਸਿੰਘ ਜੀ ਫੇਰ ਪੱਥਰ ਗਾਲ ਕੱਢ ਉਸ ਵੱਲ ਚਲਾਇਆ ਤਾਂ ਉਸ ਉੱਪਰਲੇ ਆਏ ਅੰਗਰੇਜ਼ ਹਾਕਮ ਕਿਹਾ, ਤੂੰ ਗੱਲ ਤੇ ਦੱਸ, ਤਾਂ ਮੀਆਂ ਸਿੰਘ ਵੇਦਨ ਦੱਸੀ। ਉਹ ਦਰੋਗੇ ਨੂੰ ਗੁੱਸੇ ਹੋਇਆ ਤੇ ਹੋਰ ਸਿੱਖ ਕੈਦੀਆਂ ਸਮੇਤ ਮੀਆਂ ਸਿੰਘ ਜੀ ਦਾ ਕੇਸਾਂ ਯੋਗ ਦਹੀਂ ਇਸ਼ਨਾਨ ਯੋਗ ਲਾ ਗਿਆ ਤੇ ਸਭ ਨੂੰ ਕੰਘੇ ਦਿਵਾ ਗਿਆ। ਦਰੋਗੇ ਨੂੰ ਕਿਹਾ ਗਿਆ, ਇਹ ਸੱਚੇ ਤੇ ਸੂਰਮੇ ਲੋਕ ਹਨ, ਇਹਨਾਂ ਨੂੰ ਰੋਕ ਟੋਕ ਘੱਟ ਕਰਨੀ। ਸਤਿਗੁਰੂ ਰਾਮ ਸਿੰਘ ਜੀ ਇਸ ਮੀਆਂ ਸਿੰਘ ਨੂੰ ਗੋਦ ਲੈ ਵਿਦੇਸ਼ ਬਚਨ ਕੀਤਾ ਸੀ, ਤੇਥੋਂ ਚੋਰੀ ਯਾਰੀ ਨਹੀਂ ਛੁੱਟੀ ਹੁਣ ਪੀ, ਪਰ ਪਿਛਲੇ ਜਨਮ ਸਮੇਤ ਜਗ ਕਰਨ ਕਰ ਤੈਨੂੰ ਸਾਡਾ ਦਰਸ਼ਨ ਮੇਲਾ ਪ੍ਰਾਪਤ ਹੋਇਆ ਹੈ। ਇਹ ਮੀਆਂ ਸਿੰਘ ਜੀ ਆਪਣੇ ਜ਼ਿਲ੍ਹਿਓਂ ਘੋੜੀਆਂ ਚੁਰਾ ਮਿੰਟ ਗੁਮਰੀ ਵੱਲੋਂ ਗਊਆਂ ਵਟਾ ਲਿਆ ਗਰੀਬਾਂ ਨੂੰ ਦਿੰਦੇ ਹੁੰਦੇ ਸੀ। ਸੰਤ ਆਤਮਾ ਸਿੰਘ ਜੀ ਮਿੰਟ ਗੁਮਰੀ ਦੇ ਜ਼ਿਲ੍ਹੇ ਚ ਸਰਦਾ ਤਾਰ ਸਿੰਘ ਤੋਂ ਮੁਰੱਬੇ ਠੇਕੇ ਤੇ ਲੈ ਜੋ ਉਸਨੇ ਸਰਕਾਰੋਂ ਆਬਾਦ ਕਰਨ ਲਈ ਲਏ ਸੀ। ਇਹਨਾਂ ਤੇ ਸਰਦਾਰ ਪ੍ਰਤਾਪ ਸਿੰਘ, ਸਰਦਾਰ ਗਣੇਸ਼ਾ ਸਿੰਘ ਆਲੋਮਾਰ ਜ਼ਿਲ੍ਹਾ ਸਿਆਲਕੋਟ ਦੇ ਪੁੱਤਰ ਨਾਲ ਰਲ ਕੁਝ ਵਾਧਾ ਦੇ ਲਏ ਸੀ ਠੇਕੇ ਤੇ। ਉਸ ਪ੍ਰਤਾਪ ਸਿੰਘ ਜੀ ਦਾ ਸਪੁੱਤਰ ਸਰਦਾਰ ਰਛਪਾਲ ਸਿੰਘ ਹੁਣ ਸਰਸੇ ਰਹਿੰਦਾ ਹੈ। ਇਸ ਪ੍ਰਤਾਪ ਸਿੰਘ ਜੀ ਨੇ ਬੜੀ ਲੋੜ ਥੋੜੇ ਸਮੇਂ ਭੈਣੀ ਸਾਹਿਬ ਦੇ ਲੰਗਰ ਯੋਗ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ 10,000 ਦਸਵੰਧ ਦਾ ਉਹਨਾਂ ਮੁਰੱਬਿਆਂ ਵਿੱਚੋਂ ਬਚੇ ਲੱਖ ਚੋਂ ਮੱਥਾ ਟੇਕਿਆ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਈ ਵਾਰ ਬਚਨ ਕੀਤਾ ਕਰਦੇ ਸੀ। ਪਹਿਲੀ ਵਾਰ ਦੁੱਧ ਦੇ ਵਾਧੇ ਵਾਂਗੂ ਜਾਗ ਇਹਨਾਂ ਸਰਦਾਰਾਂ ਵੱਲੋਂ ਹੀ ਲੱਗੀ ਸੀ, ਨਹੀਂ ਤੇ ਕਈ ਵਾਰ ਮੇਰੇ ਵੇਖਣ ਵਿੱਚ ਵੀ ਤੋਟ ਆਉਂਦੀ ਰਹੀ ਹੈ ਪਦਾਰਥ ਦੀ ਲੰਗਰ ਨੂੰ। ਸੰਤ ਆਤਮਾ ਸਿੰਘ ਜੀ ਬੜੇ ਇਤਬਾਰ ਵਾਲੇ ਹੋਣ ਕਰ ਇਸ ਅੰਮ੍ਰਿਤਸਰ ਸੇਠਾਂ ਫਿੱਲੋ ਕੇ ਜ਼ਿਲ੍ਹਾ ਗੁਜਰਾਂ ਵਾਲੀਆਂ ਦੀ ਜ਼ਮੀਨ ਦੇ ਰਛਪਾਲ ਸਿੰਘ ਜੀ ਦੇ ਥੱਲੇ ਮੁਖਤਾਰ ਰਹੇ ਹਨ ਤੇ ਹੁਣ ਚੜ ਗਏ ਹੋਏ ਹਨ। ਮੈਂ ਇਹ ਉੱਚੇ ਜੀਵਨ ਵਾਲੇ ਸਾਧੂਆਂ ਦੇ ਬਚਨ ਪ੍ਰਭ ਕੀ ਸੇਵਾ ਜਨ ਕੀ ਸੋਭਾ ਗੁਰਵਾਕ ਨੂੰ ਮੁੱਖ ਰੱਖ ਤੇ ਸਾਹ ਸੰਗਤ ਦੇ ਲਾਭ ਲਈ ਲਿਖੇ ਹਨ। ਅੱਗੇ ਹੋਰ ਇਸੇ ਤਰ੍ਹਾਂ ਦੇ ਬਚਨ ਸਾਧਾਂ ਦੇ ਇਸੇ ਅਰਥ ਲਿਖਦਾ ਹਾਂ ਜੋ ਸਾਧ ਸੰਗਤ ਵਿੱਚੋਂ ਪ੍ਰਾਪਤ ਹੋਏ ਹਨ। ਸਤਿਗੁਰੂ ਜੀ ਇਹਨਾਂ ਆਨੰਦਾਂ ਵਾਲਿਆਂ ਦੇ ਮਾਪਿਆਂ ਨੂੰ ਕਿਹਾ, ਤੁਸੀਂ ਕੋਈ ਮੁਕਲਾਵੇ ਸਮੇਂ ਵੀ ਲੋਕ ਲਾਜ ਤੇ ਲੋਕ ਰੀਤ ਨਹੀਂ ਕਰਨੀ। ਬੁਲਾਕਾ ਸਿੰਘ ਜੀ ਨੇ ਸੰਤ ਆਤਮਾ ਸਿੰਘ ਜੀ ਨੂੰ ਕਿਹਾ, ਤੁਸਾਂ ਮੇਰੇ ਵੱਲ ਕੁੜੋਂ ਬਣ ਕੇ ਨਹੀਂ ਆਉਣਾ। ਅਗਲੇ ਸਾਲ ਸਾਉਣ ਚ ਸੰਤ ਜੀ ਸਾਦੇ ਬਫਤਰਾਂ ਵਿੱਚ ਹੀ ਮੁਕਲਾਵਾ ਲੈਣ ਗਏ ਤਾਂ ਬੁਲਾਕਾ ਸਿੰਘ ਕੜਾਹ ਪ੍ਰਸ਼ਾਦ ਬਣਾਇਆ ਤਾਂ ਸੰਤ ਆਤਮਾ ਸਿੰਘ ਜੀ ਕਿਹਾ, ਮੈਂ ਤੇਰੀ ਤੇ ਸਤਿਗੁਰੂ ਜੀ ਦੀ ਮਤ ਸਲਾਹ ਮੰਨੀ ਹੈ ਤੇ ਤੂੰ ਇਹ ਕੜਾਹ ਪ੍ਰਸ਼ਾਦ ਬਣਾ ਉਚੇਚ ਕਰ, ਆਪਣੇ ਬਚਨੋਂ ਕਿਰ ਗਿਆ ਹੈ। ਤੂੰ ਮੈਨੂੰ ਦਾਲਾ ਪ੍ਰਸ਼ਾਦਾ ਹੀ ਦੇਣਾ ਸੀ। ਬੁਲਾਕਾ ਸਿੰਘ ਮੰਨਿਆ, ਇਹ ਮੇਰੀ ਭੁੱਲ ਹੈ। ਇਸ ਮੇਲੇ ਦੀਪਮਾਲਾ ਦੇ ਭੋਗ ਬਾਅਦ ਇੱਕ ਸਿੱਖ ਨੂੰ ਕਿਸੇ ਕਸੂਰੋਂ ਸਤਿਗੁਰੂ ਜੀ ਸਾਧ ਸੰਗਤ ਚੋਂ ਨਿਕਲ ਜਾਣ ਦਾ ਹੁਕਮ ਦਿੱਤਾ। ਉਹ ਸਰਜ ਕੀਤੀ, ਸੱਚੇ ਪਾਤਸ਼ਾਹ ਮੈਨੂੰ ਪੁਰਜਾ ਪੁਰਜਾ ਕਰ ਦਿਓ, ਪਰ ਸਾਧ ਸੰਗਤ ਚੋਂ ਨਾ ਕੱਢੋ। ਸਤਿਗੁਰੂ ਜੀ ਤੇਜ ਹੋ ਕਿਹਾ, ਅਕਾ ਨਾ ਪਰੇ ਹੋ ਜਾ। ਉਹ ਅੱਗੋਂ ਉੱਠ ਪਰੇ ਹੋ ਰੋਣ ਲੱਗ ਪਿਆ ਤੇ ਕਵੇ, ਮੈਂ ਕਿੱਥੇ ਜਾਵਾਂ ਸੱਚਿਆ ਪਾਤਸ਼ਾਹ, ਮੈਨੂੰ ਤੇਰੇ ਬਿਨਾ ਤੇ ਤੇਰੀ ਸਾਧ ਸੰਗਤ ਬਿਨਾ ਹੋਰ ਥਾਂ ਹੀ ਨਹੀਂ ਲੱਭਦਾ। ਉਹ ਉੱਚੀ ਉੱਚੀ ਇਸੇ ਤਰ੍ਹਾਂ ਦੇ ਕੀਰਨੇ ਪਾ ਰੋਂਦਾ ਸੁਣ ਇੱਕ ਦੋ ਮਸਤਾਨੇ ਵੀ ਰੋਣ ਲੱਗ ਪਏ। ਉਹ ਸਿੱਖ ਕਵੇ, ਸੱਚੇ ਪਾਤਸ਼ਾਹ ਜੀਆਂ ਤੋਂ ਭੁੱਲਾਂ ਅਵਗਣ ਤੇ ਹੋ ਹੀ ਜਾਂਦੇ ਹਨ, ਤੇਰੇ ਬਿਨਾ ਤੇ ਤੇਰੀ ਸਾਧ ਸੰਗਤ ਬਿਨਾ ਮੈਂ ਕਿੱਥੇ ਜਾਵਾਂ। ਇਹ ਸੁਣ ਸਤਿਗੁਰੂ ਜੀ ਕਿਹਾ, ਉਸਨੂੰ ਕਵੋ ਰੋਵੇ ਨਾ, ਉਸਨੂੰ ਬਖਸ਼ਿਆ। ਮੈਥੋਂ ਉਸਦਾ ਰੋਣਾ ਨਹੀਂ ਸਹਾਰੀ ਦਾ। ਸਾਧ ਸੰਗਤ ਬਿਨਾ ਜੋ ਰਹਿ ਨਹੀਂ ਸਕਦਾ ਉਸਨੂੰ ਮੈਂ ਵੀ ਕੁਝ ਕਹਿ ਨਹੀਂ ਸਕਦਾ। ਉਸਦਾ ਕਹਿਣਾ ਠੀਕ ਹੈ, ਭੁੱਲਾਂ ਅਵਗੁਣ ਤੇ ਹੋ ਹੀ ਜਾਂਦੇ ਹਨ। ਇੱਕ ਸਮੇਂ ਸੋਹਣ ਸਿੰਘ ਖਤਰਾਵਾਂ ਦੇ ਤੋਂ ਕੋਈ ਦੋਸ਼ ਹੋ ਗਿਆ ਤੇ ਸਤਿਗੁਰੂ ਜੀ ਉਸਨੂੰ ਸਾਧ ਸੰਗਤ ਚੋਂ ਨਿਕਲ ਜਾਣ ਦਾ ਹੁਕਮ ਦਿੱਤਾ। ਉਹ ਸੁਣਦਾ ਹੀ ਬੜੇ ਦਰਦ ਭਰੇ ਬੋਲੇ ਚ ਰੋਣ ਲੱਗ ਪਿਆ ਤੇ ਕਵੇ, ਹੋਰ ਜੋ ਆਪ ਦੀ ਰਜਾ ਹੈ ਮੈਨੂੰ ਸਜ਼ਾ ਦੇ ਲਵੋ, ਪਰ ਇਹ ਸਾਧ ਸੰਗਤ ਦਾ ਵਿਛੋੜਾ ਨਾ ਦੇਵੋ। ਇਹ ਸਾਧ ਸੰਗਤ ਦਾ ਵਿਛੋੜਾ ਬਿੱਲਿਆਂ ਸਤਿਗੁਰੂ ਜੀ ਨੂੰ ਪਾ ਦਿੱਤਾ ਸੀ, ਜਿਸ ਤੋਂ ਸੋਪ ਹੀ ਬਹੁਤ ਦੁੱਖ ਮੰਨਦੇ ਲਿਖਦੇ ਰਹੇ ਹਨ। ਸਤਿਗੁਰੂ ਜੀ ਦੀਵਾਨ ਚੋਂ ਉੱਠ ਭੈਣੀ ਸਾਹਿਬ ਨੂੰ ਟੁਰੇ ਤੇ ਸੋਹਣ ਸਿੰਘ ਰੋਂਦਾ ਰਿਹਾ। ਮੇਵਾ ਸਿੰਘ ਜੀ ਮਫਤ ਨਸ਼ਹਿਰੇ ਵਾਲੇ ਕਿਰਪਾ ਸਿੰਘ ਸਤਿਗੁਰੂ ਜੀ ਦੇ ਲਾਂਗਰੀ ਦੇ ਪਿਤਾ ਨੇ ਅੱਗੋਂ ਉਹ ਮਿਲ ਉੱਚੀਆਂ ਬਾਹਾਂ ਕਰ ਰੋ ਕਿਹਾ, ਗੁਰੂ ਸਿੱਖਾਂ ਨੂੰ ਤਨਖਾਹ ਤੇ ਲਾਂਦੇ ਰਹੇ ਹਨ, ਇਹ ਸੰਗਤ ਚੋਂ ਨਿਕਲ ਜਾਣ ਦਾ ਕਾਨੂੰਨ ਕਿੱਥੋਂ ਕੱਢਿਆ ਜੇ। ਪਲ ਭਰ ਸਤਿਗੁਰੂ ਜੀ ਮਫਤ ਜੀ ਅੱਗੇ ਕੁਝ ਨਾ ਬੋਲੇ ਤੇ ਉਹ ਅੱਗੋਂ ਨਾ ਹਟਿਆ ਤਾਂ ਸਤਿਗੁਰੂ ਜੀ ਹੱਛਾ ਸੰਤ ਜੀ ਉਸਨੂੰ ਬਖਸ਼ਿਆ ਕਹਿ ਅੱਗੇ ਚਲੇ ਗਏ ਤੇ ਸੋਹਣ ਸਿੰਘ ਰੋਂਦਾ ਚੁੱਪ ਕਰ ਗਿਆ ਤਾਂ ਸਾਧ ਸੰਗਤ ਜਾਣਿਆ ਸਤਿਗੁਰੂ ਮਫਤਾਂ ਦੇ ਬੋਲ ਨੂੰ ਗੋਬਿੰਦ ਦਾ ਬੋਲਾ ਜਾਣਦੇ ਹਨ। ਇੰਦਰ ਸਿੰਘ ਵਰਨਾ ਦੇ ਤੋਂ ਕਸੂਰ ਹੋਇਆ ਸੀ ਤੇ ਸਤਿਗੁਰੂ ਜੀ ਸਾਧ ਸੰਗਤ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਹੋਇਆ ਸੀ। ਇੰਦਰ ਸਿੰਘ ਤੇ ਮੰਨਾ ਸਿੰਘ ਮੱਕੀ ਦਾ ਰਲ ਭੈਣੀ ਸਾਹਿਬ ਮੇਲੇ ਤੇ ਆਏ ਤੇ ਅਕਾਲ ਬੁੰਗੇ ਕੋਲ ਆ ਇੰਦਰ ਸਿੰਘ ਮੰਨਾ ਸਿੰਘ ਨੂੰ ਇਹ ਕਹਿ ਕੇ ਕਿ ਮੈਂ ਦੀਵਾਨ ਢੋਲਕ ਦਾ ਸੁਣ ਤੇ ਸੰਗਤ ਦਾ ਦਰਸ਼ਨ ਦੂਰੋਂ ਕਰ ਲਵਾਂਗਾ, ਪੇਟ ਲੰਗਰੋਂ ਭਰ ਲਵਾਂਗਾ, ਤੁਸੀਂ ਜਾਓ ਸਤਿਗੁਰੂ ਜੀ ਨੂੰ ਮੱਥਾ ਟੇਕੋ। ਨਿਖੜ ਗਿਆ। ਮੰਨਾ ਸਿੰਘ ਨੂੰ ਪਤਾ ਸੀ ਕਿ ਇੰਦਰ ਸਿੰਘ ਨੂੰ ਸੰਗਤੋਂ ਪਰੇ ਰਹਿਣ ਦਾ ਹੁਕਮ ਹੈ ਸਤਿਗੁਰੂ ਜੀ ਵੱਲੋਂ। ਮੰਨਾ ਸਿੰਘ ਦੀਵਾਨ ਚਾ ਮੱਥਾ ਟੇਕ ਸਤਿਗੁਰੂ ਜੀ ਅੱਗੇ ਅਰਜ ਕੀਤੀ, ਇੰਦਰ ਸਿੰਘ ਨੂੰ ਬਖਸ਼ੋ। ਸਤਿਗੁਰੂ ਜੀ ਕਿਹਾ, ਉਹ ਲਾਂਭੇ ਦੀਵਾਨ ਵਾਲਾ ਲਾਂਭੇ ਹੀ ਰਹੇ ਤਾਂ ਚੰਗਾ ਹੈ, ਤੂੰ ਚੁੱਪ ਕਰਕੇ ਸੰਗਤ ਵਿੱਚ ਬੈਠ। ਮੰਨਾ ਸਿੰਘ ਥੋੜਾ ਚਿਰ ਬੈਠਾ, ਫੇਰ ਅਰਜ ਕੀਤੀ, ਮੈਨੂੰ ਰਾਮ ਸਿੰਘ ਨਹੀਂ ਬਹਿਣ ਦਿੰਦਾ, ਕਹਿੰਦਾ ਹੈ ਤੂੰ ਇੰਦਰ ਸਿੰਘ ਨੂੰ ਬਖਸ਼ਾ। ਸਤਿਗੁਰੂ ਜੀ ਤੇਜ ਹੋ ਕਿਹਾ, ਰਾਮ ਸਿੰਘ ਮੈਨੂੰ ਨਹੀਂ ਪ੍ਰੇਰ ਸਕਦਾ, ਤੈਨੂੰ ਆਖਦਾ ਪਰੇ ਹੋ ਸੰਗਤ ਵਿੱਚ ਬੈਠ। ਮੰਨਾ ਸਿੰਘ ਆਪਣੇ ਗਲ ਚ ਪੱਲਾ ਪਾ ਕੇ ਕਿਹਾ, ਗੁਰੂ ਰਾਮ ਸਿੰਘ ਦਾ ਵਾਸਤਾ ਜੇ ਇੰਦਰ ਸਿੰਘ ਨੂੰ ਬਖਸ਼ੋ। ਸਤਿਗੁਰੂ ਜੀ ਤੇਜ ਹੋ ਕਿਹਾ, ਤੂੰ ਵੀ ਸੰਗਤ ਚੋਂ ਨਿਕਲ ਜਾ, ਏਡਾ ਇੰਦਰ ਸਿੰਘ ਦਾ ਹਿੱਤੀ ਤੇ ਰਾਮ ਸਿੰਘ ਦਾ ਭੇਤੀ। ਮੰਨਾ ਸਿੰਘ ਸੰਗਤ ਚੋਂ ਰੋਂਦਾ ਜਾ ਰਿਹਾ ਸੀ। ਅੱਗੋਂ ਸੰਤ ਆਲਾ ਸਿੰਘ ਜੀ ਮਿਲੇ, ਉਹਨਾਂ ਰੋਣ ਦਾ ਕਾਰਨ ਪੁੱਛਿਆ ਤਾਂ ਮੰਨਾ ਸਿੰਘ ਖੜੋਤਾ ਤੇ ਨਾ, ਪਰ ਕਿਹਾ ਸਤਿਗੁਰੂ ਜੀ ਅੱਗੇ ਅਰਜ ਕਰੋ, ਮੈਂ ਤੇ ਆਪ ਬਚਨ ਮੰਨ ਸੰਗਤ ਚੋਂ ਨਿਕਲ ਚੱਲਿਆ ਹਾਂ, ਪਰ ਇੰਦਰ ਸਿੰਘ ਨੂੰ ਤੇ ਹੁਣ ਸਾਧ ਸੰਗਤ ਵਿੱਚ ਵੜਨ ਦੀ ਆਗਿਆ ਦੇਵੋ। ਸੰਤ ਆਲਾ ਸਿੰਘ ਜੀ ਦੀਵਾਨ ਵਿੱਚ ਆ ਕੇ ਸਤਿਗੁਰੂ ਜੀ ਅੱਗੇ ਅਰਜ ਕੀਤੀ, ਮੰਨਾ ਸਿੰਘ ਰੋਂਦੇ ਜਾਂਦੇ ਅਰਜ ਕੀਤੀ ਹੈ, ਹੁਣ ਇੰਦਰ ਸਿੰਘ ਨੂੰ ਤੇ ਬਖਸ਼ੋ, ਮੈਂ ਤੇ ਆਪ ਦਾ ਬਚਨ ਮੰਨ ਸਾਧ ਸੰਗਤ ਚੋਂ ਨਿਕਲ ਚੱਲਿਆ ਹਾਂ। ਸਤਿਗੁਰੂ ਜੀ ਤੁਰਤ ਦਰਵੇ ਤੇ ਹੁਕਮ ਦੇ ਸਿੱਖ ਭਜਾਇਆ ਕਿ ਮੰਨਾ ਸਿੰਘ ਨੂੰ ਮੋੜ ਲਿਆਓ ਤੇ ਉਸਨੂੰ ਕਹੋ ਇੰਦਰ ਸਿੰਘ ਨੂੰ ਬਖਸ਼ਿਆ ਤੇ ਉਸਨੂੰ ਸੰਗਤ ਵਿੱਚ ਲੈ ਆਵੇ। ਸਤਿਗੁਰੂ ਜੀ ਸ਼ਬਦ ਹੁੰਦਾ ਰੋਕ ਬਚਨ ਕੀਤਾ। ਅਜਿਹੇ ਵਿਰਲੇ ਸਿੱਖ ਹੁੰਦੇ ਹਨ ਜੋ ਆਪ ਏਤਨੀ ਸੱਟ ਸਹਿ ਫੇਰ ਵੀ ਸਿੱਖ ਨੂੰ ਸੰਗਤ ਨਾਲ ਮਿਲਣ ਦਾ ਮਤਾ ਰੱਤਾ ਨਹੀਂ ਬਦਲਦੇ, ਸਗੋਂ ਅਰਜ ਹੀ ਕਰਦੇ ਹਨ ਕਿ ਉਹ ਬਖਸ਼ਿਆ ਜਾਵੇ। एक समय सतगुरु जी मिंट गुमरी वालों दौरा करदे आए ढोटी। एक सिख दे चबारे च बराजे सी, एक मुसलमान बड़ी सोहनी घोड़ी परे रुख नाल बन हाथ जोड़ सिखां तों आ पुछया, पीर जी किथे हन, दर्शन करना है, बड़ी दूरों आया हां। सिख क्या चबारे च बराजे हन, तू अंदरों अर्ज कर जे काल है। उस क्या दूरों आया हां ते दूर जाना है। ओ जोड़ा ला के गोडे टेक हाथ उठा अखी मीट दुआ मंगन लग पिया। एक मिंट ही होया सतगुरु जी चुबारे दी बारी खोल खंगूरा मारिया। त्यो सखा खोल दर्शन कर टेक ला सजदा कीता। सतगुरु जी बारी बंद कर ली ते उस तैयारी कर ली। सिखा क्या जल प्रशादे दी लोड़ दसो। उस क्या जो लोड़ सी पूरे पीर पूरी कर दिती है ते मेरी मनसा भर दिती है। कह के घोड़ी ते सवार हो चला गया ता सिखा आपो च बचन कीता। अज ता टोको दामो करारी जो करो हाजिर हजूर खुदाए। वाली तुक साख्यात वर्ती देखण विच आई है। एक समय सतगुरु जी कमाद दे वड विच टोटी तूश लै मेलियां नाल मिल शब्द पढ़ रहे सी। बड़ा रस बनिया सी। अमर सिंह पंडित भैणी साहिब दा जो अगे भी मस्त हो जांदा सी मस्त होया केस खिलार बहां उलार मुख पसार। सतगुरु जी वल आया ते कहो सू तेनू मूह विच पा लवां। ता सतगुरु जी चपेड़ मारी ते ओ परे जा पिया। फेर झट बाद शब्द दे स्वाद बने उसे तरह आया ते कहो सू तेनू मूह विच पा लवां। सतगुरु जी फेर चपेड़ मारी ते परे जा पिया। सतगुरु जी दी दफ्तार भी सीस तों हिली पर सो सतगुरु जी हथ पा संभाल ले। अमर सिंह झट बाद उठ चरनी लगा ते माफी मंगी ते कहा मैं भारी भुल कीती है। सतगुरु जी मुस्कुराए ते कहा परे हो चुप कर बैठ। संत आला सिंह जी डेरे आया पुछया की वेदन वरती है। ता सतगुरु जी कहा कलजुग आया सी ते बल नहीं पा सकिया ता भुल मनी सू। संत जी सुन के आ इसे तरह गुरु नानक ते भी चढ़ आया सी ते बल ना पैण पिछों भुल मनी सासु। 1980 बिक्रमी सरदार तेजा सिंह जी चंदोवाल। संत टहल सिंह जी दे आनंद ते सियालकोट दे जिले च गुरु चक्कों हो दातेवाल चंगी मलूकपुर सद्दोवालों हो चंदियां वाली दर्शन दिते समेत घोड़ियां दे। चंदोवालों लै चंदियां वाली तक संगत दा परा सी। भगत सिंह दी लड़की बाल कौर दा आनंद होना सी। सतगुरु जी उसदे भाई जगत सिंह नू नाल लै रफ्त आटा दाल देख कहा पड़दा पार दासा कर पदार्थ बेफिक्र हो वरतो तोड़ नहीं आवेगी। बहुत संगत जुड़ी सी बहुत लंगर प्रसादे दाले दा वरत्या पर तोड़ ना आई। नारोवाल आए ता कहा बाबा छाल वाला किथे है। ए बाबा फूला सिंह सरदार तेजा सिंह जी दा दादा सी। ए लगे दीवान विच मफ्ती आया बाहरों अंदर ते अंदरों बाहर छाल मार जा पैंदा सी ते बैठदा दीवान समय सब तो पिछे सी। सरदार तेजा सिंह जी दे पिता संत गंडा सिंह जी भी बड़े मफ्त ते निसंग लोग सी। एक समय एक अंग्रेज नारो वालों चंदोवाल इन्हां दे खेत च घुग्गियां मारन आया। ए उसदे गल पै गए। उस क्या तू कूका है ते ਸਰਦਾਰ ਤੇਜਾ ਸਿੰਘ ਨੂੰ ਜਾਣਦਾ ਹੈ? ਗੰਡਾ ਸਿੰਘ ਜੀ ਕਿਹਾ, ਉਹ ਮੇਰਾ ਪੁੱਤਰ ਹੈ ਤੇ ਬੰਬਈ ਰਹਿੰਦਾ ਹੈ। ਤਾਂ ਉਸ ਅੰਗਰੇਜ਼ ਕਿਹਾ, ਮੈਂ ਉਸ ਨੂੰ ਜਾਣਦਾ ਹਾਂ, ਉਹ ਆਖਦਾ ਹੈ ਮੈਂ ਵੀ ਕੁੱਕਾ ਹਾਂ। ਅਸੀਂ ਨਾ ਸ਼ਿਕਾਰ ਮਾਰਦੇ ਹਾਂ ਨਾ ਮਾਰਨ ਦਿੰਦੇ ਹਾਂ ਆਪਣੇ ਖੇਤਾਂ ਚੋਂ। ਇੱਕ ਰੁੱਕਾ ਲਿਖ ਕੇ ਦੇ ਗਿਆ ਤੇ ਕਿਹੋ ਸੂ ਸ਼ਿਕਾਰ ਖੇਡਣ ਜੋ ਆਵੇ ਉਸ ਨੂੰ ਦਿਖਾਣਾ, ਫੇਰ ਤੁਹਾਨੂੰ ਕਿਸੇ ਨਾਲ ਲੜਨਾ ਨਾ ਪਵੇਗਾ। ਫੂਲਾ ਸਿੰਘ ਜੀ ਮਾਲਾ ਫੇਰਦੇ ਅੰਤ ਸਮੇਂ ਕਿਹਾ, ਹੁਣ ਮੇਰੇ ਇਹ ਗਲ ਵਿੱਚ ਪਾ ਦਿਓ ਤੇ ਸਹਿ ਸੁਭਾਅ ਸੰਬੰਧੀਆਂ ਦੇ ਬੈਠਿਆਂ ਸੁੱਖ ਸਵਾਦ ਚ ਪੈ ਹੀ ਚੜੇ ਸੀ। ਇੱਕ ਵੇਰ ਇੱਕ ਅੰਗਰੇਜ਼ ਨਾਰੋ ਵਾਲੋਂ ਚੰਦੋਵਾਲ ਨੂੰ ਸ਼ਿਕਾਰ ਕਰਨ ਗਿਆ। ਅਮਰ ਸਿੰਘ ਤੇ ਰੰਗਾ ਸਿੰਘ ਰੋਕਿਆ ਤਾਂ ਉਸ ਪੁੱਛਿਆ, ਇਸ ਪਿੰਡ ਦਾ ਕੀ ਨਾਮ ਹੈ? ਉਹਨਾਂ ਚੰਦੋਵਾਲ ਦੱਸਿਆ ਤਾਂ ਉਸ ਕਿਹਾ, ਬਾਬਾ ਮਾਫ ਕਰਨਾ, ਅਗਲਾ ਅੰਗਰੇਜ਼ ਲਿਖ ਗਿਆ ਹੋਇਆ ਏ, ਚੰਦੋਵਾਲ ਦੀ ਜੂਹ ਵਿੱਚ ਕੋਈ ਸ਼ਿਕਾਰ ਨੂੰ ਨਾ ਜਾਵੇ ਤੇ ਸਰਦਾਰ ਤੇਜਾ ਸਿੰਘ ਵੀ ਬੰਬਈ ਹੈ, ਉਹ ਵੀ ਕਹਿੰਦਾ ਹੈ ਸਾਡੇ ਪਿੰਡ ਵੱਲ ਸ਼ਿਕਾਰ ਕੋਈ ਨਹੀਂ ਕਰ ਸਕਦਾ, ਅੰਗਰੇਜ਼ ਦਾ ਲਿਖਿਆ ਹੈ ਸਾਡੇ ਕੋਲ। ਇਹ ਸਰਦਾਰ ਤੇਜਾ ਸਿੰਘ ਜੀ ਸਰਸੇ ਹਨ ਹੁਣ ਚੰਦੋਵਾਲੀਏ। ਇਹ ਬੰਬਈ ਸਰਕਾਰ ਅੰਗਰੇਜ਼ੀ ਨੇ ਬੜੇ ਨੇਕ ਤੇ ਉੱਚੇ ਸੁੱਚੇ ਆਚਰਣ ਤੇ ਖਿਆਲ ਵਾਲੇ ਜਾਣ ਚੁੱਕ ਕੇ ਕਸਟਮ ਦੀ ਡਿਊਟੀ ਤੇ ਭਾਵ ਵਿਦੇਸ਼ਾਂ ਤੋਂ ਸਮੁੰਦਰੀ ਰਸਤੇ ਆਉਣ ਜਾਣ ਵਾਲੇ ਮਾਲ ਦੀ ਪੜਤਾਲ ਕਰਨ ਤੇ ਲਾਏ ਸੀ। ਹੋਰ ਅਫਸਰ ਵਪਾਰੀਆਂ ਨਾਲ ਮਿਲ ਸਰਕਾਰ ਨੂੰ ਕਸਰ ਲਾਉਂਦੇ ਸੀ ਤੇ ਆਪ ਪੈਸੇ ਖਾਂਦੇ ਸੀ। ਸਰਦਾਰ ਜੀ ਸਰਕਾਰੀ ਕਾਨੂੰਨ ਅਨੁਸਾਰ ਤੇ ਨਿੱਜੀ ਵਿਚਾਰ ਨਾਲ ਮਿੱਠਾ ਤੇ ਬੇਲਿਹਾਜ ਵਰਤਦੇ ਸੀ। ਇਸ ਕਾਰਨ ਬਹੁਤ ਵਾਕਫੀ ਤੇ ਇੱਜ਼ਤ ਤੇ ਸ਼ੋਭਾ ਸਰਦਾਰ ਤੇਜਾ ਸਿੰਘ ਜੀ ਦੀ ਮੁੰਬਈ ਵਿੱਚ ਤੇ ਅੰਗਰੇਜ਼ਾਂ ਦੇ ਦਿਲ ਵਿੱਚ ਸੀ। ਦੂਜੇ ਸਰਦਾਰ ਜੀ ਕਦੀ ਕਦੀ ਸਤਿਗੁਰੂ ਜੀ ਨੂੰ ਬੰਬਈ ਸੱਦ ਤੇ ਕਦੀ ਨਾਮਧਾਰੀ ਜਥੇਦਾਰ ਕਿਸੇ ਨੂੰ ਸੱਦ, ਕਈ ਦਿਨ ਦੀਵਾਨ ਲਵਾਂਦੇ ਤੇ ਆਪ ਹੀ ਬੰਬਈ ਚ ਸਭ ਮਜ਼ਬਾਂ ਦੇ ਮੁਖੀਆਂ ਨਾਲ ਮਿਲ ਉਹਨਾਂ ਦੇ ਗੁਰਦੁਆਰਿਆਂ ਮੰਦਰਾਂ ਤੇ ਮਸੀਤਾਂ ਗਿਰਜਿਆਂ ਚ ਜਾ ਦੀਵਾਨ ਲਾਂਦੇ ਤੇ ਬੋਲਦੇ। ਫਾਰਸੀ, ਅਰਬੀ, ਉਰਦੂ, ਹਿੰਦੀ, ਗੁਰਮੁਖੀ, ਅੰਗਰੇਜ਼ੀ ਦੇ ਪੁਸਤਕਾਂ ਚੋਂ ਪ੍ਰੇਮ ਪ੍ਰਚਾਰ ਦੇ ਹਵਾਲੇ ਦੇ ਸੁਣਾਉਂਦੇ ਤੇ ਸਭ ਨੂੰ ਰੱਬੀ ਸੁਨੇਹੇ ਸੁਣਾਉਂਦੇ। ਸਰਦਾਰ ਜੀ ਨੂੰ ਹਿੰਦੂ ਅਵਤਾਰਾਂ ਤੇ ਮੁਸਲਮਾਨ ਪੈਗੰਬਰਾਂ ਅਤੇ ਈਸਾਈ ਈਸਾ ਦੇ ਖਾਸ ਚੇਲਿਆਂ ਜਿਹਾ ਮੰਨਦੇ ਸੀ ਤੇ ਸਿੱਖ ਪੂਰਨ ਗੁਰਸਿੱਖ ਤੇ ਸੰਤ ਮਨ ਆਦਰ ਕਰਦੇ ਸੀ। ਸਰਦਾਰ ਜੀ ਸ਼ਬਦ ਪੜ੍ਹਦੇ ਮੁਫਤੀ ਚ ਆ ਸਭ ਦੇ ਹਿਰਦਿਆਂ ਨੂੰ ਮੋਮ ਕਰ, ਪਿਆਰ ਵਸ ਕਰ, ਸੁਖ ਦਿੰਦੇ ਤੇ ਰੱਬੀ ਰਸ ਦੀ ਚਸ ਲਾਉਂਦੇ ਸੀ, ਜਿਸ ਕਰ ਸਭ ਧਰਮੀ ਤੇ ਉਤਸ਼ਾਹੀ ਲੋਕ ਸਰਦਾਰ ਜੀ ਦਾ ਬਹੁਤ ਸਤਿਕਾਰ ਕਰਦੇ ਸੀ। ਸਰਦਾਰ ਜੀ ਜਿਹਾ ਜੀਵਨ ਹਰ ਗੁਣ ਤੇ ਵਰਤਣ ਵੱਲੋਂ ਉੱਚਾ ਸੁੱਚਾ ਹੋਣਾ ਬੜਾ ਦੁਰਲੱਭ ਹੈ। ਇੱਕ ਸਮੇਂ ਸਰਦਾਰ ਜੀ ਨੂੰ ਛੁੱਟੀ ਆਇਆ ਚੰਦੋਵਾਲ ਸਤਿਗੁਰੂ ਜੀ ਨੂੰ ਵਾਰਤਾ ਸੁਣਾਈ। ਸੂਬਾ ਲਾਲ ਸਿੰਘ ਜੀ ਰਾਏਕੋਟ ਨੇੜੇ ਛੰਨ ਵਾਲੇ ਜੋ ਅਫਰੀਕਾ ਰਹਿੰਦੇ ਹਨ ਤੇ ਮਿਹਰਬਾਨ ਸਿੰਘ ਸਕੱਤਰ ਨਰੋਬੀ ਅਫਰੀਕਾ ਵਾਲੇ ਜਹਾਜ਼ ਬੰਬਈ ਲੱਗਣ ਤੇ ਆਏ, ਕੁਝ ਸਰੀਰ ਉਹਨਾਂ ਦੇ ਨਾਲ ਹੋਰ ਸੀ। ਮੈਂ ਉਹਨਾਂ ਨੂੰ ਆਪਣੇ ਘਰ ਲੈ ਗਿਆ, ਲੰਗਰ ਕੀਤਾ ਤੇ ਛਕਾਇਆ। ਪੰਜ ਸੱਤ ਹੋਰ ਸੀ ਉਹਨਾਂ ਨਾਲ, ਉਹਨਾਂ ਵਿੱਚੋਂ ਇੱਕ ਜਵਾਨ ਨੇ ਮੇਰੀ ਤੇ ਸੂਬਾ ਜੀ ਦੀ ਇੱਕੋ ਜਿਹੇ ਬਾਣੇ ਦੀ ਸੂਰਤ ਤੇ ਬੋਲੀ ਧਾਰਮਿਕ ਬਚਨ ਬਿਲਾਸ ਦੀ ਵਾਰਤਾ ਸੁਣ ਕਿਹਾ, ਮੈਂ ਅਫਰੀਕਾ ਚ ਸੈਰ ਕਰਦਿਆਂ ਇੱਕ ਵੇਰ ਅੰਗਰੇਜ਼ ਸਾਹਿਬ ਤੇ ਮੇਮ ਲੰਮੇ ਕੱਦ ਤੇ ਸਫੇਦ ਵਸਤਰਾਂ ਵਾਲੇ ਵਡੇਰੀ ਉਮਰ ਦੇ ਕੇਸਾਂ ਧਾਰੀ ਵੇਖੇ ਸੀ ਤੇ ਉਹਨਾਂ ਨੂੰ ਪੁੱਛਿਆ ਸੀ, तुसा ए सिखा वाली मर्यादा किस तो लै कदों तो धारी है? ता उस अंग्रेज दस्या सी, मैं पुलिस दा सार्जेंट सां ते इलाहाबादों सतगुरु राम सिंह जी नू कलकत्ते नू जहाज ते चढ़ाण चलिया सां। ते सतगुरु जी पासों जो जो शब्द बचन ते मर्यादा सुने, बचन बिलास करदियां जो सिख्या मिली, उस तों प्रभावित हो वापस इलाहाबाद आ अस्तीफा दे आजाद होया। हुण अफ्रीका वसदे, चश्मे दा जल छकदे ते सवेरे नहाउंदे ते जटा जूट रहंदे हां। उस दस्या ते उस अंग्रेज दस्या, मैं कुछ चिर नाम रस च रहिंदिआं होका भर चित विच उहनां सतगुरु राम सिंह जी दी सूरत मूर्त दी धारणा कर कहा, फिर भी कदी आप दा दर्शन होवेगा? उस समय चश्मे ते बैठिआं उहनां सतगुरु राम सिंह जी मेरे मोढ़िआं नूं हथ आ पाए ते कहा, मैं किते तैथों दूर नहीं गया, तूं की जिथे कोई मेरी मत मन मैनू याद करदा मैं ओहदे कोल ही हुंदा। मैं अर्ज कीती, हे मेरे मसीहा, आप अज कल किथे रहंदे हो? अंग्रेजां लिखिया है ओ मर गए हन। ता उन्हां सतगुरु राम सिंह जी कहा, मैं अपने सिख नूं नाल लै कैद चो निकल कमर कसा कर सत श्री अकाल कह अलोप हो गया सा। ते सिख नूं कहा सी, तू भी पंजाब जा, कहो ओह अलोप हो गए हन। ओ सिख भी जा कहा पंजाब च। ओ सिख नानू सिंह जी रुड़की जिला अंबाला दे सन। जद गोरियां लिखिया ओ मर गए हन, ता मेरे भाई हरी सिंह ने मेरियां खास चीजां गोरियां तो मंगिया, पर इन्हां दे पास कुछ ना सी। होर दित्तियां ते भाई मेरे कहा, ए उन्हां दियां नहीं छोटियां हन। तुसी आसन गुटका गड़वा पौए माला सानू दियो उन्हां दे जे सच्चे हो। इन्हां गोरियां कोई उत्तर ना दिता। हुण मैं रूस वल हां, ए अंग्रेज वल छल कर राज कर रहे हन, अंत पाए खुलना ही है। मैं तेरी प्रतीत पक्की करन लई तुरत तेनू आन मिलिया हां। ए गल अंग्रेज करदा रोंदा रहा ते मोह पास खड़ी गल्लां सुनदी मूर्ति बनी अथरू वहांदी रही सी। मैं भी उन्हां दोहां दे चेहरे देख ते बचन सुन वैरागी जिहा हो गया ते दिल भरे नाल परे हो गया। ए वार्ता सतगुरु जी सुन कहा, ओ सब दे हन, जिस नूं ओह अपना करना चाहुण इस तरह ही वरतदे हन। ते कहा, सरदार जी तुसां ते अज सानू रजा दिता है ते अज दा मिलना सफल कर दिता है। सरदार तेजा सिंह जी अपने वड्डे भरा संत गंगा सिंह जी नाल जो बड़ी सोहनी ढोलक वजांदे सी, रल शब्द पढ़दे स्रोतियां नूं मुफ्त कर देंदे सी। संत केसर सिंह मुहावे वालियां दी संगत रंगत तों सोरे सुधरे ऐसे निरछल निरगिलान धर्मवान बने हुए हन कि सुते भावें काला बोलन ते क्रोध कर दे जापन, पर अंदर ते उक्का ही चेता नहीं रख दे। सरदार जी दे घरों बीबी लक्ष्मी वड्डी ते बसंत कौर छोटी पी, एना दे चंगे सुभा कर एना जेहियां ही सुख देन वाले सुभा वालियां हो रहियां होईयां हन। मैं सरसे आया ही बटवारे बाद एना तो बचन सुने ते पुछे हन सतगुरु जी संबंधी, अगे मेलिया ते दर्शन कीते सी। होर बचन सरदार जी दे समय समय लिखांगा, ਜੋ ਗੁਰੂ ਘਰ ਦੀ ਸੇਵਾ ਸਰਦਾਰ ਜੀ ਕੀਤੀ ਹੈ ਲਿਖਤੀ ਤੇ ਭੱਜ ਦੌੜ ਦੇ ਕੰਮ ਦੀ ਅਵਤਾਰ ਸਿੰਘ ਜੀ ਵਾਂਗੂ। 1980 ਬਿਕਰਮੀ ਮਾਤਾ ਭੁਪਿੰਦਰ ਕੌਰ ਜੀ ਦੀ ਕੁੱਖੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਗ੍ਰਹਿ ਭੈਣੀ ਸਾਹਿਬਜ਼ਾਦਾ ਜਨਮਿਆ 2 ਕੱਤਕ। ਮਾਤਾ ਫਤਿਹ ਕੌਰ ਜੀ ਦੇਖਦਿਆਂ ਹੀ ਕਿਹਾ ਇਹ ਤੇ ਵੀਰ ਸਿੰਘ ਏ। ਸੰਤ ਬਹਾਦਰ ਸਿੰਘ ਜੀ ਗੁਰੂ ਜੀ ਦੇ ਚੌਰ ਬਰਦਾਰ ਤੋਂ ਭਜਨ ਕਰਨ ਵਿਚ ਦਿਵਾਏ, ਸੁੱਚੇ ਜਲ ਨਾਲ ਧੋ ਦੁੱਧੀ ਦਿੱਤੀ। ਵੀਰ ਸਿੰਘ ਜੀ ਚੁੰਨੀ ਦੇ ਸੀ, ਜਿਨ੍ਹਾਂ ਦਾ ਸਰੀਰ ਗੋਬਲਾ ਤੇ ਸੁਭਾਅ ਬੜਾ ਠੰਡਾ ਸੀ। ਗੁਰੂ ਹਰੀ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਇਹਨਾਂ ਵੀਰ ਸਿੰਘ ਜੀ ਚੁੰਨੀ ਤੇ ਹੀਰਾ ਸਿੰਘ ਜੀ ਟਿੱਕਾ ਮੰਡੀਆਂ ਵਾਲਿਆਂ ਹੀ ਸਤਿਗੁਰੂ ਜੀ ਨੂੰ ਆਸਣ ਤੇ ਬੈਠਾ ਚੌਰ ਕੀਤਾ ਸੀ ਤੇ ਮੱਥਾ ਟੇਕਿਆ ਸੀ। ਇਹਨਾਂ ਦਾ ਭਾਈ ਵਜ਼ੀਰ ਸਿੰਘ ਜੀ ਨਾਲ ਬੜਾ ਪ੍ਰੇਮ ਸੀ, ਪਰ ਜਿਤਨਾ ਪ੍ਰੇਮ ਵੀਰ ਸਿੰਘ ਜੀ ਚਾਹੁੰਦੇ ਸੀ ਵਜ਼ੀਰ ਸਿੰਘ ਉਤਨਾ ਉਹਨਾਂ ਨਾਲ ਨਾ ਕਰਦੇ ਸੀ, ਕਿਉਂਕਿ ਭਾਈ ਜੀ ਦਾ ਪੂਰਾ ਪ੍ਰੇਮ ਸਤਿਗੁਰੂ ਜੀ ਨਾਲ ਸੀ। ਅੰਤ ਸਮੇਂ ਤੋਂ ਪਹਿਲਾਂ ਵੀਰ ਸਿੰਘ ਜੀ ਨੇ ਵਜ਼ੀਰ ਸਿੰਘ ਜੀ ਨੂੰ 1-2 ਵਾਰੀ ਪਾ ਸੱਦਿਆ ਤੇ ਵਜ਼ੀਰ ਸਿੰਘ ਹੁਰੀ ਮਸਾਂ ਹੀ ਪਾਫ ਜਾਂਦੇ ਤੇ ਛੇਤੀ ਪਾਸੋਂ ਚੱਲ ਆਉਂਦੇ ਸੀ। ਤਾਂ ਵੀਰ ਸਿੰਘ ਜੀ ਕਿਹਾ ਸੀ, ਹੁਣ ਤੇ ਸੱਦਿਆ ਮੇਰੇ ਕੋਲ ਨਹੀਂ ਆਉਂਦੇ, ਪਰ ਹਿੱਕ ਤੇ ਲਿਟਾ ਖਿਡਾਓਗੇ। ਮਾਤਾ ਜੀ ਉਹ ਬਚਨ ਤੇ ਉਵੇਂ ਦਾ ਹੀ ਗੋਬਲਾ ਸਰੂਪ ਦੇਖ ਕਿਹਾ ਸੀ, ਇਹ ਤੇ ਵੀਰ ਸਿੰਘ ਏ, ਸਭ ਸੰਗਤ ਤੇ ਸਤਿਗੁਰੂ ਜੀ ਵੀ ਵੀਰ ਸਿੰਘ ਹੀ ਪ੍ਰਵਾਨ ਕੀਤਾ। ਪਹਿਲੀ ਮੱਗਰ ਨੂੰ ਰਾਮਸਰ ਦਾ ਜਲ ਲਿਆ ਅੰਮ੍ਰਿਤ ਬਣਾ 5 ਸਿੰਘਾਂ ਦੀਵਾਨ ਬਾਅਦ ਰਾਮਸਰ ਕੰਡੇ ਸਕੇਸ ਇਸ਼ਨਾਨ ਕਰ ਇਸ਼ਨਾਨ ਕਰਾ ਸਤਿਗੁਰੂ ਜੀ ਨੂੰ ਮੱਥਾ ਟਿਕਾ ਸਾਹਿਬਜ਼ਾਦੇ ਨੂੰ ਤੇ ਮਾਤਾ ਭੁਪਿੰਦਰ ਕੌਰ ਜੀ ਨੂੰ ਅੰਮ੍ਰਿਤ ਛਕਾ ਮੁਖ ਮੈਂ ਕੇਸਾਂ ਮੈਂ ਨੇਤਰਾਂ ਮੈਂ ਪਾ ਸਾਹਿਬਜ਼ਾਦੇ ਨੂੰ ਅੰਮ੍ਰਿਤ ਛਕਾਇਆ ਤੇ ਇੱਕ ਸਾਧਾਰਨ ਪਾਠ ਕੀਤੇ ਦਾ ਭੋਗ ਪਾ ਕੜਾਹ ਪ੍ਰਸ਼ਾਦ ਅਰਦਾਸਾ ਕਰ ਵਰਤਾਇਆ। ਬੱਦੋ ਰੱਤੇ ਦੇ ਮੇਲੇ ਤੇ ਸਤਿਗੁਰੂ ਜੀ ਗੁਜਰਾਂ ਵਾਲੇ ਦੇ ਜ਼ਿਲ੍ਹੇ ਵਿੱਚ ਬੱਦੋ ਰੱਤੇ ਮੁਨਸ਼ਾ ਸਿੰਘ ਤੇ ਨੱਥਾ ਸਿੰਘ ਅਰੋੜੇ ਸਿੱਖਾਂ ਦੀ ਅਰਜ ਕਰ ਮੇਲੇ ਤੇ ਦਰਸ਼ਨ ਦਿੱਤੇ। ਦੁਆਲੇ ਦੇ ਨਗਰਾਂ ਤੇ ਜ਼ਿਲ੍ਹਿਆਂ ਵਿੱਚੋਂ ਵੀ ਜਥੇ ਤੇ ਸਾਧ ਸੰਗਤ ਬਹੁਤ ਆਈ। ਸੰਤ ਮੋਹਨ ਸਿੰਘ ਜੀ ਵਡਾਲੇ ਜੋਹਲਾਂ ਵਾਲੇ ਸਮੇਤ ਜਥੇ ਸਤਿਗੁਰੂ ਜੀ ਦੇ ਸਾਥ ਸੀ। ਸਤਿਗੁਰੂ ਜੀ ਚੁਬਾਰੇ ਵਿੱਚ ਬੈਠੇ ਸਾਧ ਸੰਗਤ ਨਾਲ ਗੁਰਮਤ ਗੁਰੂ ਘਰ ਦੇ ਬਚਨ ਕਰ ਰਹੇ ਸੀ। ਸੰਤ ਵਰਿਆਮ ਸਿੰਘ ਜੀ ਸਮਸੇ ਵਾਲੇ ਢੋਲਕ ਛੈਣੇ ਵਜਾਉਂਦੇ ਆਪਣੇ ਜਥੇ ਸਮੇਤ ਸ਼ਬਦ ਪੜ੍ਹਦੇ। ਟੇਕ ਸੀ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ। ਸ਼ਬਦ ਦੀ ਸੁਰ ਕੰਨੀ ਪੈਂਦਿਆਂ ਹੀ ਉੱਠੇ ਸਤਿਗੁਰੂ ਜੀ ਤੇ ਸਾਧ ਸੰਗਤ ਨਾਲ ਰਲ ਸ਼ਬਦ ਪੜਦੇ ਦੀਵਾਨ ਅਸਥਾਨ ਤੇ ਆਏ ਟਿਕੇ। ਬੱਦੋ ਰੱਤੇ ਚ ਅਕਾਲੀਆਂ ਦਾ ਜ਼ੋਰ ਸੀ, ਇਹ ਇੱਕੋ ਘਰ ਕੁੱਕਿਆਂ ਦਾ ਸੀ ਤੇ ਅਕਾਲੀ ਦਬਾ ਕੇ ਰੱਖਦੇ ਸੀ ਤੇ ਦੁਆਲੇ ਵੀ ਬਹੁਤ ਨਗਰਾਂ ਵਿਚ ਅਕਾਲੀ ਬਹੁਤੇ ਸੀ, ਸਵਾਏ ਵਰਨਾ ਸਮਸੇ ਮਦਾਰ ਤੇ ਲਾਲੇਪੁਰ ਬੋਰਿਆਂ ਆਦਿ। ਦੀਵਾਨ ਅਗਲੇ ਭਲਕ ਧਰਮਸ਼ਾਲਾ ਲੱਗਾ ਸੀ ਤੇ ਆਸਾ ਦੀ ਵਾਰ ਦਾ ਕੀਰਤਨ ਕਾਲੂ ਸੰਦਲ ਸੁੰਦਰ ਕੀਤਾ ਸੀ। ਭੋਗ ਮੇਲੇ ਦੇ ਯੋਗ ਗ੍ਰੰਥ ਸਾਹਿਬ ਵੀ ਬਾਹਰ ਪ੍ਰਕਾਸ਼ ਕੀਤਾ ਸੀ। ਆਸਾ ਦੀ ਵਾਰ ਦੇ ਭੋਗ ਬਾਅਦ ਸਮੇਂ ਸ਼ਬਦ ਇੱਕ ਭੋਗ ਬਾਅਦ ਸ਼ਬਦ ਸਮੇਂ ਇੱਕ ਮਫਤ ਲੇਟ ਰਿਹਾ ਸੀ ਤੇ ਕਦੇ ਕਦੇ ਵੈਰਾਗ ਪੀ ਕਰਦਾ ਸੀ, ਨੰਗੇ ਕੇਸੀ ਨਿਰਤ ਪੀ ਕਰਦਾ ਸੀ, ਕਦੇ ਸਤਿਗੁਰੂ ਜੀ ਸੋਵੇਂ ਕਦੇ ਰਾਗੀਆਂ ਸਾਵੇਂ। ਨਗਰ ਦੇ ਤੇ ਆਈ ਸੰਗਤ ਪਹਿਲੋਂ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਤੇ ਫੇਰ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸੀ। ਇੱਕ ਸਿੱਖ ਦੇ ਸੀਸ ਤੋਂ ਦੀਵਾਨ ਵਿੱਚ ਬੈਠਿਆ ਅਣਜਾਣੇ ਦਸਤਾਰ ਦਾ ਪੱਲਾ ਵੀ ਲਹਿ ਗਿਆ ਹੋਇਆ ਸੀ। ਸਕੇਸ ਇਸ਼ਨਾਨ ਕੀਤੇ ਕਰ ਤੇ ਸ਼ਬਦ ਦੇ ਸਵਾਦ ਚ ਪਿਆ ਕਰ ਉਸ ਖਿਆਲਿਆ ਨਾ ਸੀ। ਚੌਰੀ ਗਊ ਪਹਾੜੀ ਦੀ ਪੂਜਦੀ ਸੀ ਜੋ ਤਾਬਿਆ ਗ੍ਰੰਥ ਸਾਹਿਬ ਦੀ ਬੈਠੇ ਸਿੱਖ ਨੇ ਲਈ ਸੀ। ਸੁੱਚੇ ਪਰਨੇ ਦੇ ਪੱਲੇ ਨਾਲ ਹੀ ਚੌਰ ਦਾ ਕੰਮ ਸੋ ਸਾਰਦਾ ਸੀ ਤੇ ਸਲੋਕ ਪੜ ਦੂਜਾ ਸਿੱਖ ਸੰਗਤ ਵਿਚ ਆ ਬੈਠਾ ਸੀ ਤੇ ਸ਼ਬਦ ਰਾਗੀ ਪੜ ਰਹੇ ਸੀ ਤੇਰੇ ਸੰਤਨ ਕੀ ਹੋ ਚੇਰੀ। ਇੱਕ ਪਿੰਡ ਦੇ ਜੱਟ ਕਾਲੀ ਪੱਗ ਵਾਲੇ ਰਾਗੀਆਂ ਕੋਲ ਜਾ ਕੇ ਕਿਹਾ ਸੀ ਸ਼ਬਦ ਪੜਨਾ ਬੰਦ ਕਰ ਦਿਓ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸਹਾਰ ਨਹੀਂ ਸਕਦੇ। ਤਾਂ ਕਾਲੂ ਰਾਗੀ ਕਿਹਾ ਅਸੀਂ ਜਿਨ੍ਹਾਂ ਦੇ ਹੁਕਮ ਨਾਲ ਸ਼ਬਦ ਪੜਦੇ ਹਾਂ ਉਹਨਾਂ ਦੇ ਹੁਕਮ ਨਾਲ ਬੰਦ ਕਰਾਂਗੇ, ਤੂੰ ਉਹਨਾਂ ਨੂੰ ਹੀ ਜਾ ਕੇ ਕਹੋ। ਉਹ ਕਾਲੀ ਆਪਣੇ ਨਾਲ ਹੋਰ ਦੋ ਤਿੰਨ ਸਾਥੀ ਲੈ ਜਾ ਸਤਿਗੁਰੂ ਜੀ ਨੂੰ ਤੇਜ਼ ਹੋ ਕਹਿਣ ਲੱਗਾ ਤੁਸੀਂ ਸ਼ਬਦ ਬੰਦ ਕਰਾ ਦਿਓ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸਹਾਰ ਸਕਦੇ। ਸਤਿ ਸ੍ਰੀ ਅਕਾਲ।